ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ
ਵਾਹਿਗੁਰੂ ਸਾਹਿਬ ਜੀ। ਵੱਡ ਹੰਸ ਮਹੱਲਾ ਪਹਿਲਾ, ਸੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਕਾਇਆ ਕੂੜ ਵਿਗਾੜ ਕਾਹੇ ਨਾਈਐ, ਨਾਤਾ ਸੋ ਪਰਵਾਨ, ਸੱਚ ਕਮਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ, ਨਾਤਾ ਸੋ ਪਰਵਾਨ, ਸੱਚ ਕਮਾਈਐ। ਜਬ ਸੱਚ ਅੰਦਰ ਹੋਏ ਸੱਚਾ, ਤਾਮ ਸੱਚਾ ਪਾਈਐ। ਲਿਖੇ ਬਾਜੋ ਸੁਰਤ ਨਾਹੀ, ਬੋਲ ਬੋਲ ਗਵਾਈਐ। ਜਿੱਥੇ ਜਾਏ ਬਹੀਐ ਭਲਾ ਕਹੀਐ, ਸੁਰਤ ਸ਼ਬਦ ਲਿਖਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ, ਜਿੱਥੇ ਜਾਏ ਬਹੀਐ ਭਲਾ ਕਹੀਐ, ਸੁਰਤ ਸ਼ਬਦ ਲਿਖਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਪਾਲ ਕਰੇ ਨਿਤ, ਦਿਨਨ ਕੀ ਪ੍ਰਤਪਾਲ ਕਰੇ ਨਿਤ, ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਬੋ। ਦਿਨਨ ਕੀ ਪ੍ਰਤਪਾਲ ਕਰੇ ਨਿਤ, ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਬੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਣ ਵਿਰਦ ਰਖਾਬੋ। ਦਿਨਨ ਕੀ ਪ੍ਰਤਪਾਲ ਕਰੇ ਨਿਤ, ਸੰਤੋ ਬਾਰ ਗਨੀ ਮਨ ਗਾਰੇ, पश पशु नग नाग नराथब सर्व समय सब को प्रतपार। पश पशु नग नाग नराथब सर्व समय सब को प्रतपार। पोखत है जल में थल में पल में कल के नहीं कर्म विचारे। दीन दयाल दयानिद दोखन देखत है पर देत नहारे। दिनन की प्रतपाल करे नित परम सन्मानी योग जुगो जुग अटल चवर शतर तख दे मालिक दया सिंध कृपा निध धन धन आदि साहिब श्री गुरु ग्रंथ साहिब महाराज जी दी पावन पवित्र हजूरी अंदर जुड़ बैठे सर्वत्र माही भाई बहुत वड्या भागां वाले हो जिन्हां उत्ते सतगुरु सच्चे पातशाह जी ने कनेरी नदर करके इस संसारक पदार्थवादी माहौल विचों सतसंगत दीआं अमुल घड़ियां बख्शिश करके नवाजिया है। जिथे सतगुरु जी ने अमृत वेले का जगना बख्शिश किया है उत्थे तन की तंदुरुस्ती ते मन का सोहना उद्यम बख्शिश करके अपने चरणा कमलों में सद बहाया है। गुरु ग्रंथ साहिब महाराज जी का कोटान कोट शुकर शुकर शुकराना है। सतगुरु गुरु रामदास महाराज सच्चे पातशाह जी के पावन पवित्र स्थान सचखंड श्री हरिमंदर साहिब तो जो अमृत वेले सतगुरु जी ने समुची मनुखता नूं सेध देण वास्ते दीन दुनी दे पातशाह धन श्री गुरु ग्रंथ साहिब महाराज जी ने हुक्मनामा बख्शिश किया है। ये हुक्म पूरी दुनिया के लोगों के कम आने वाला है। सतगुरु गुरु ग्रंथ साहिब महाराज जी ने पार बख्शिश करके मनुख मात्र प्राणियों के भले वास्ते हर रोज़ इस पावन स्थान तो हुक्म बख्शिश करते हैं। इस पावन पवित्र मुख वाक की विचार रल मिल के करन वास्ते गुरद्वारा मंजी साहिब दीवान हाल विखे सतगुरु जी ने अपनी गोद विच आपां नूं सद बहाया है। ये पावन पवित्र शब्द श्री गुरु ग्रंथ साहिब महाराज जी के पावन अंग 565 ते 66 उत्ते सुपाईमान है। सतगुरु गुरु नानक देव महाराज जी की मुबारक रसना तो वडहंस राग अंदर शंत दे सरलेख हेठ दर्ज है। अज दे इस पावन पवित्र शब्द विच सतगुरु जी धर्म के रस्ते उत्ते तुरन वालियां लई बहुत गुझा भेद दस रहे हैं कि इस संसार दे विच ये जो तैनू काया मिली है ये नाल चार चीज़ां कम कर दियां हन। एक तो शरीर काया है जिनू अंतशकरण कहिंदे उहदे चार हिस्से हन। इहदे विच मन भी है मत भी है ते बुद्ध भी है और सुरत भी है। चारे चीज़ां नू सतगुरु जी घड़ रहे हैं। जे किसी जग्यासु की मत मन बुद्ध सुरत नहीं घड़ी जाती तो हजूर बिल्कुल स्पष्ट शब्दों में कहते हैं कि तेरे शरीर का किया हुआ कर्म इस संसार विच इस तरह रह जाएगा जिमें कोई टैक्स वजो जगात विच बहुत कुछ कटिया जाता और जोड़न वाले दे हथ पल्ले कुछ नहीं पैंदा। ਚਾਰੇ ਚੀਜ਼ਾਂ ਘੜੀਆਂ ਕਿਵੇਂ ਜਾਣ? ਫਿਰ ਤੈਨੂੰ ਗੁਰੂ ਕੋਲ ਆਉਣਾ ਪਏਗਾ, ਗੁਰੂ ਦੇ ਹੁਕਮ ਨੂੰ ਬੁੱਝਣਾ ਪਏਗਾ। ਔਰ ਬਹੁਤ ਵੱਡੇ ਇੰਤਜ਼ਾਰ ਗੁਰੂ ਦੇ ਦਰ ਉੱਤੇ ਹੋ ਸਕਦਾ, ਤੈਨੂੰ ਬੜੇ ਸਬਰ ਨਾਲ ਇੰਤਜ਼ਾਰ ਕਰਨਾ ਪਏ। ਇਹ ਇੰਤਜ਼ਾਰੀ ਦਾ ਮਾਰਗ ਹੈ, ਬੇਕਰਾਰੀ ਦਾ ਵੀ ਮਾਰਗ ਹੈ, ਪਰ ਇਹਦੇ ਉੱਤੇ ਕੋਈ ਬੰਦਾ ਕਹੇ ਮੈਨੂੰ ਇੰਨੇ ਸਾਲ ਹੋ ਗਏ ਕਰਮ ਕਰਦਿਆਂ, ਤਾਂ ਉਹ ਕਰਮ ਜਿਹੜੇ ਮਨ ਮਤ ਬੁੱਧ ਸੁਰਤ ਨੂੰ ਘੜਨ ਵਾਸਤੇ ਸੀ, ਉਹੀ ਕਰਮ ਬੰਦੇ ਵਾਸਤੇ ਮੈਲ ਬਣ ਜਾਣਗੇ, ਅਹੰਕਾਰ ਬਣ ਜਾਣਗੇ। ਤਾਂ ਸਤਿਗੁਰ ਜੀ ਸਾਰੇ ਕਰਮਾਂ ਨੂੰ, ਫਿਰ ਭਾਵੇਂ ਅੱਜ ਮਹਾਰਾਜ ਜੀ ਨੇ ਸਿਰਫ ਨਹਾਉਣ ਵੱਲ ਇਸ਼ਾਰਾ ਕੀਤਾ, ਤੀਰਥ ਮਾਤਰ, ਪਰ ਨਾਲ ਕਿਹਾ ਸਭ ਕੁਝ ਕੂੜ ਹੈ। ਜਿੰਨੀ ਦੇਰ ਤੇਰੀ ਸੁਰਤ ਨਹੀਂ ਘੜੀ ਜਾਂਦੀ, ਜਿੰਨੀ ਦੇਰ ਤੇਰੀ ਸੱਚ ਦੇ ਨਾਲ ਤੇਰੀ ਕਮਾਈ ਸਾਂਝ ਨਹੀਂ ਪੈਂਦੀ, ਜਿੰਨੀ ਦੇਰ ਅੰਦਰੋਂ ਤੈਨੂੰ ਇਹ ਸਮਝ ਨਹੀਂ ਆਉਂਦੀ ਕਿ ਤੇਰਾ ਸਰੀਰ ਕਿਸਨੇ ਦਿੱਤਾ, ਤੇਰੇ ਕੋਲੋਂ ਕਰਮ ਕੌਣ ਕਰਾ ਰਿਹਾ, ਇਹਨਾਂ ਪਿੱਛੇ ਕਰਮ ਬਖਸ਼ਿਸ਼ ਕਿਸਦੀ ਹੈ, ਤਾਂ ਜਿਤਨੀ ਦੇਰ ਉਹ ਚੀਜ਼ ਨਜ਼ਰ ਨਹੀਂ ਆਉਂਦੀ ਅੱਗੇ ਬਿਲਕੁਲ ਨਹੀਂ ਕੁਝ ਦਿਸੇਗਾ। ਇੱਕ ਚੀਜ਼ ਤੇ ਤੁਹਾਡੀ ਨੌਲੇਜ ਵਿੱਚ ਰਹੇਗੀ, ਕਿਸੇ ਦੀ ਬਾਹਰੋਂ ਅੱਖ ਖਰਾਬ ਹੋ ਜਾਏ ਤਾਂ ਡਾਕਟਰ ਉਹਦਾ ਫ੍ਰੀ ਚੈੱਕਅਪ ਕਰਦੇ ਨੇ, ਇਸ ਵਾਸਤੇ ਕਿ ਜੇ ਤੇ ਲਾਈਟ ਪਿੱਛੇ ਹੈ ਪਰਦੇ ਵਿੱਚ ਤਾਂ ਇਹ ਅੱਖ ਠੀਕ ਹੋ ਸਕਦੀ ਹੈ, ਇਹ ਅੱਖ ਦੀ ਪੁਤਲੀ ਬਦਲੀ ਜਾ ਸਕਦੀ ਹੈ, ਅੱਖ ਚੇਂਜ ਕੀਤੀ ਜਾ ਸਕਦੀ ਹੈ, ਦੁਬਾਰਾ ਰੋਸ਼ਨੀ ਆ ਸਕਦੀ, ਪਰ ਜੇ ਪਿੱਛੋਂ ਹੀ ਲਾਈਟ ਬਿਲਕੁਲ ਖਤਮ ਹੋ ਜਾਏ ਤਾਂ ਡਾਕਟਰ ਦੇ ਵਸ ਦੀ ਗੱਲ ਨਹੀਂ ਰਹਿੰਦੀ। ਜਿਹੜੀ ਪਿੱਛੋਂ ਲਾਈਟ ਬੰਦ ਹੋ ਜਾਏ ਉਹ ਅੱਗੋਂ ਅੱਖ ਬਦਲਿਆ ਕੁਝ ਨਹੀਂ ਦਿਸਦਾ। ਹਜ਼ੂਰ ਨੇ ਕਿਹਾ ਸਾਰੇ ਕਰਮ ਸਿਰਫ ਮੋਹਰਲੀ ਅੱਖ ਹਨ, ਇਹਦੇ ਪਿੱਛੋਂ ਤੈਨੂੰ ਸਮਝਣਾ ਪੈਣਾ ਕਿ ਰੋਸ਼ਨੀ ਕਿੱਥੋਂ ਆ ਰਹੀ ਹੈ, ਕਰਮ ਬਖਸ਼ਿਸ਼ ਕਿੱਥੋਂ ਹੋ ਰਹੀ ਹੈ। ਜਿੰਨੀ ਦੇਰ ਉਸ ਪਿੱਛੇ ਵਾਲੀ ਤਾਕਤ ਨੂੰ ਨਹੀਂ ਸਮਝਦਾ, ਉਨੀ ਦੇਰ ਇਹ ਕਰਮ ਤੇਰੇ ਵਾਸਤੇ ਮੈਲ ਬਣਦੇ ਜਾਣਗੇ, ਇਹ ਸਭ ਕੁਝ ਅਧਿਆਤਮ ਦੇ ਰਸਤੇ ਵਿੱਚ ਰੁਕਾਵਟ ਹੋ ਜਾਣਗੇ। ਆਓ, ਸਤਿਗੁਰ ਜੀ ਗੁੱਝਾ ਭੇਦ ਸਾਨੂੰ ਸਮਝਾ ਰਹੇ ਹਨ। ਇੱਕ ਵਾਰ ਆਪੋ ਆਪਣੇ ਸਰੀਰ ਅਤੇ ਸੁਰਤ ਨੂੰ ਸਾਧ ਕੇ ਦੋਵੇਂ ਹੱਥ ਜੋੜ ਧਿਆਨ ਧਰਕੇ ਸਾਵਧਾਨ ਅਤੇ ਸੁਚੇਤ ਹੋਵੋ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ, ਇਕਾਗਰ ਚੀਤ ਇਕਾਗਰ ਚਿਤ ਹੋ ਕੇ ਦੋਵੇਂ ਹੱਥ ਜੋੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਨਵਾ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵੱਡ ਹੰਸ ਮਹੱਲਾ ਪਹਿਲਾ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਰਾਗ ਬਡਹੰਸ ਹੈ, ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ, ਸ਼ੰਤ ਇਸ ਬਾਣੀ ਦਾ ਸਿਰਲੇਖ ਹੈ। ਔਰ ਅੱਗੇ ਸਤਿਗੁਰ ਜੀ ਸੰਖੇਪ ਵਿੱਚ ਮੂਲ ਮੰਤਰ ਬਖਸ਼ਿਸ਼ ਕਰ ਰਹੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹੁਣ ਸ਼ਬਦ ਦੀ ਬਖਸ਼ਿਸ਼ ਕਰ ਰਹੇ ਹਨ।
ਕਾਇਆ ਕੂੜ ਵਿਗਾੜ ਕਾਹੇ ਨਾਈਐ,
ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਿਆਨ ਨਾਲ ਸੁਣਿਓ, ਇਸ ਦੁਨੀਆ ਵਿੱਚ ਜਿਹੜੀ ਚੀਜ਼ ਵਿੱਚ ਮਿਲਾਵਟ ਮਿਲਦੀ ਹੈ ਉਹਨੂੰ ਮਨੁੱਖ ਗੁਰੇਜ ਕਰਦਾ ਕਿ ਮੈਂ ਨਾ ਲਵਾਂ, ਉਹਦਾ ਸੇਵਨ ਨਾ ਕਰਾਂ, ਉਹ ਚੀਜ਼ ਨਾ ਖਾਵਾਂ। ਕਿਉਂ? ਮਿਲਾਵਟ ਵਾਲੀ ਚੀਜ਼ ਦੁੱਖਦਾਈ ਹੈ, ਮਿਲਾਵਟ ਵਾਲੀ ਖਾਧੀ ਹੋਈ ਚੀਜ਼ ਸਰੀਰ ਨੂੰ ਰੋਗ ਪੈਦਾ ਕਰੇਗੀ, ਸਰੀਰ ਨੂੰ ਬਿਮਾਰੀਆਂ ਲਾ ਦੇਗੀ। ਇਸ ਲਈ ਮਨੁੱਖ ਇਸ ਗੱਲ ਤੋਂ ਪਰਹੇਜ਼ ਕਰਦਾ ਕਿ ਮੈਂ ਮਿਲਾਵਟ ਵਾਲੀ ਚੀਜ਼ ਨਾ ਖਾਵਾਂ, ਉਹਨੂੰ ਸ਼ੁੱਧ ਕਰਕੇ ਖਾਣੀ ਚਾਹੁੰਦਾ, ਭਾਵੇਂ ਉਹ ਧਰਤੀ 'ਚੋਂ ਨਿਕਲਦਾ ਪਾਣੀ ਕਿਉਂ ਨਾ ਹੋਵੇ, ਉਹਨੂੰ ਕਿਸੇ ਆਰਓ ਸਿਸਟਮ ਦੇ ਰਾਹੀਂ, ਕਿਸੇ ਫਿਲਟਰ ਦੇ ਰਾਹੀਂ ਸਾਫ਼ ਕਰਕੇ ਪੀਣਾ ਚਾਹੁੰਦਾ, ਨਹੀਂ ਤਾਂ ਰੋਗ ਪੈਦਾ ਕਰੇਗਾ। ਪਰ ਖਿਆਲ ਵਿੱਚ ਰੱਖਿਓ, ਕੋਈ ਮਿਲਾਵਟ ਵਾਲੀ ਚੀਜ਼ ਖਾਧੀ ਜਾਏ ਵੱਧ ਤੋਂ ਵੱਧ ਰੋਗ ਲੱਗ ਜਾਏਗਾ, ਵੱਧ ਤੋਂ ਵੱਧ ਉਸ ਰੋਗ ਬਿਮਾਰੀ ਨਾਲ ਕਿਸੇ ਬੰਦੇ ਦੀ ਮੌਤ ਹੋ ਜਾਏਗੀ। ਮੇਰੇ ਹਜ਼ੂਰ ਨੇ ਇੱਕ ਗੱਲ ਕਹੀ, ਸੱਜਣਾ ਕਦੇ ਧਰਮ ਬਾਰੇ ਵੀ ਸੋਚ ਲਿਆ ਕਰ, ਧਰਮ ਵਿੱਚ ਵੀ ਜਿਹੜੇ ਲੋਕ ਮਿਲਾਵਟ ਕਰ ਦਿੰਦੇ ਨੇ, ਇਹ ਖਾਣ ਵਾਲੀਆਂ ਚੀਜ਼ਾਂ ਦੀ ਮਿਲਾਵਟ ਬੰਦੇ ਨੂੰ ਇੱਕ ਵਾਰ ਮੌਤ ਦਿੰਦੀ ਹੈ, ਧਰਮ ਵਿੱਚ ਮਿਲਾਵਟ ਵਿੱਚ ਕੀਤਾ ਹੋਇਆ ਕਰਮ ਬੰਦੇ ਨੂੰ ਵਾਰ ਵਾਰ ਜਨਮ ਮਰਨ 'ਤੇ ਮਜਬੂਰ ਕਰਦਾ। ਇਸ ਲਈ ਧਰਮ ਦਾ ਕਰਮ ਬਿਲਕੁਲ ਸ਼ੁੱਧ ਹੋਣਾ ਚਾਹੀਦਾ, ਧਰਮ ਬਿਲਕੁਲ ਪਾਰਦਰਸ਼ੀ ਹੋਣਾ ਚਾਹੀਦਾ, ਉਹਦੇ ਵਿੱਚ ਮਿਲਾਵਟ ਨਹੀਂ ਹੋਣੀ ਚਾਹੀਦੀ। ਹਜ਼ੂਰ ਨੇ ਸਾਡੇ ਧਰਮ ਦੇ ਕਰਮਾਂ ਵਿੱਚੋਂ ਮਿਲਾਵਟ ਕੱਢੀ। ਦੇਖੋ ਇਹ ਧਿਆਨ ਵਿੱਚ ਰੱਖਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕੱਲੇ ਸਿੱਖਾਂ ਵਾਸਤੇ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਮੁੱਚੀ ਦੁਨੀਆਂ ਦੇ ਕੰਮ ਆਉਣ ਵਾਲੀ ਹੈ। ਭਾਵੇਂ ਕੋਈ ਜੈਨੀ, ਬੋਧੀ, ਈਸਾਈ, ਮਸਾਈ, ਪਾਰਸੀ, ਹਿੰਦੂ, ਮੁਸਲਮਾਨ ਕੋਈ ਵੀ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਧਰਮ ਧਾਰਨ ਕਰਨ ਵਾਲੇ ਲੋਕਾਂ ਵਾਸਤੇ ਰਾਹ ਹੈ। ਇਹਨੂੰ ਕੋਈ ਵੀ ਪੜ੍ਹੇਗਾ ਤਾਂ ਉਹਦੇ ਵਾਸਤੇ ਰਸਤਾ ਮਹਾਰਾਜ ਦੱਸਦੇ ਨੇ। ਔਰ ਇੱਕੋ ਗੱਲ ਕਹੀ ਕਿ ਮਿਲਾਵਟ ਨਹੀਂ ਹੋਣੀ ਚਾਹੀਦੀ। ਮਿਲਾਵਟ ਨੂੰ ਕਹੀਏ ਕੂੜ, ਝੂਠ। ਅੱਜ ਮਹਾਰਾਜ ਨੇ ਕਿਹਾ ਕਾਇਆ ਕੂੜ ਵਿਗਾੜ ਕਾਹੇ ਨਹਾਈ ਹੈ। ਨਹਾਉਣ ਦਾ ਕੀ ਫਾਇਦਾ ਜੇ ਅੰਦਰ ਕੂੜ ਹੈ, ਕਪਟ ਹੈ। ਇੱਥੇ ਕਾਇਆ ਕੂੜ ਵਿਗਾੜ ਦਾ ਅਰਥ ਹੈ ਤੇਰੇ ਕਾਇਆ ਸਰੀਰ ਦੇ ਅੰਦਰ ਜਿਹੜੀ ਮਤ ਬੁੱਧ ਸੁਰਤ ਹਿਰਦਾ ਕੰਮ ਕਰ ਰਿਹਾ ਉਹ ਕੂੜ ਨਾਲ ਭਰਿਆ ਹੋਇਆ। ਔਰ ਗੁਰੂ ਦੇ ਕੋਲ ਆ ਕੇ ਚਾਰੇ ਚੀਜ਼ਾਂ ਸਾਧੀਆਂ ਜਾਂਦੀਆਂ ਨੇ, ਬਿਲਕੁਲ ਸੋਧੀਆਂ ਜਾਣਗੀਆਂ, ਸ਼ੁੱਧ ਕੀਤੀਆਂ ਜਾਣਗੀਆਂ, ਘੜੀਆਂ ਜਾਣਗੀਆਂ। ਜਿਹਨੂੰ ਤੁਸੀਂ ਅੰਮ੍ਰਿਤ ਵੇਲੇ ਪੜ੍ਹ ਕੇ ਆਏ ਹੋ ਕਿ ਤਿੱਥੇ ਘੜੀ ਹੈ ਸੁਰਤ, ਮਤ, ਮਨ, ਬੁੱਧ, ਚਾਰੇ ਚੀਜ਼ਾਂ ਘੜੀਆਂ ਜਾਣਗੀਆਂ ਗੁਰੂ ਕੋਲ ਆ ਕੇ। ਹਾਂ, ਇੱਕ ਚੀਜ਼ ਵਿੱਚ ਵੀ ਮਿਲਾਵਟ ਰਹਿ ਗਈ ਤੇ ਸਾਰੇ ਦਾ ਸਾਰਾ ਕਰਮ ਵਿਅਰਥ ਚਲਾ ਜਾਏਗਾ। ਭਾਵੇਂ ਕੋਈ 20-50 ਕਿਲੋ ਦੁੱਧ ਇਕੱਠਾ ਕਰ ਲੈ, ਉਹਦੇ ਵਿੱਚ ਮਾੜਾ ਜਿਹਾ ਵੀ ਬੈਕਟੀਰੀਆ ਜਿਹੜੇ ਭਾਂਡੇ ਵਿੱਚ ਪਾਇਆ ਜਾ ਰਿਹਾ ਬੈਕਟੀਰੀਆ ਰਹਿ ਜਾਏ, ਸਾਰੇ ਦਾ ਸਾਰਾ ਦੁੱਧ ਬਹਿ ਜਾਏਗਾ। ਧਰਮ ਦੇ ਕਰਮ ਕਰਨ ਵਾਲਿਆ, ਇੱਕ ਪਾਸੇ ਵੀ ਮਿਲਾਵਟ ਰਹਿ ਗਈ ਤੇਰਾ ਕਰਮ ਸੰਸਾਰ ਵਿੱਚ ਹੀ ਬਹਿ ਜਾਏਗਾ, ਨਿਰੰਕਾਰ ਤੱਕ ਨਹੀਂ ਲੈ ਕੇ ਜਾਏ। ਇਸ ਲਈ ਚਾਰੇ ਚੀਜ਼ਾਂ ਗੁਰੂ ਸ਼ੁੱਧ ਕਰੇਗਾ, ਚੌਹਾਂ ਚੀਜ਼ਾਂ ਨੂੰ ਘੜੇਗਾ, ਤਿੱਥੇ ਘੜੀਏ ਸੁਰਤ, ਮਤ, ਮਨ, ਬੁੱਧ। ਫਿਰ ਉਹਦੇ ਵਿਚਲੀ ਤਾਕਤ ਵੀ ਮਹਾਰਾਜ ਦੱਸਣਗੇ ਕਿ ਕੀ ਕੁਝ ਹੈ ਤੇਰੀ ਮਤ ਵਿੱਚ। ਇੱਕ ਪਾਸੇ ਕਹਿਣਗੇ ਤੇਰੀ ਮਤ ਵਿੱਚ ਦੋਏ ਚੀਜ਼ਾਂ ਹੋ ਸਕਦੀਆਂ ਨੇ, ਗੁਰੂ ਨੇ ਉਹਨੂੰ ਸ਼ੁੱਧ ਕਰਨਾ, ਮਤ ਦੇ ਵਿੱਚ ਮੈਲ ਵੀ ਹੋ ਸਕਦੀ ਹੈ ਤੇ ਖਿਆਲ ਕਰਿਓ ਮਤ ਵਿੱਚ ਰਤਨ ਜਵਾਹਰ ਮਾਣਕ ਵੀ ਹੋ ਸਕਦੇ। ਦੋਵੇਂ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹੀਆਂ, ਮਨੁੱਖ ਦੀ ਮਤ ਵਿੱਚ ਦੋਏ ਚੀਜ਼ਾਂ ਨੇ, ਗੁਰੂ ਸਿਰਫ ਮੈਲ ਦੂਰ ਕਰਦਾ, ਗੁਰੂ ਦਾ ਕੰਮ ਸਿਰਫ ਉਹਨੂੰ ਸ਼ੁੱਧ ਕਰਨਾ ਹੈ, ਗੁਰੂ ਦਾ ਕੰਮ ਸਾਡੀ ਸੁਰਤ, ਮਤ, ਮਨ, ਬੁੱਧ ਨੂੰ ਘੜਨਾ ਹੈ। ਔਰ ਮਹਾਰਾਜ ਦੋਵੇਂ ਚੀਜ਼ਾਂ ਸਾਹਮਣੇ ਰੱਖਣਗੇ, ਇੱਕ ਪਾਸੇ ਕਹਿਣਗੇ ਭਰੀ ਹੈ ਮਤ ਪਾਪਾਂ ਕਹਿ ਸੰਗ, ਦੂਜੇ ਪਾਸੇ ਕਹਿਣਗੇ ਮਤ ਵਿੱਚ ਰਤਨ ਜਵਾਹਰ ਮਾਣਕ। ਮਹਾਰਾਜ ਨਿਕਲਣ ਕਿਵੇਂ ਉਹ ਮਾਣਕ, ਤੇ ਜਿਹੜੀ ਮੈਲ ਭਰੀ ਹੈ ਉਹ ਕਿਵੇਂ ਨਿਕਲੇ? ਦੋਏ ਚੀਜ਼ਾਂ ਦਿਸਣੀਆਂ ਚਾਹੀਦੀਆਂ ਨੇ, ਮੈਲ ਦਿਸੇ ਤਾਂ ਉਹਨੂੰ ਧੋ ਸਕੋਗੇ। ਜਿੰਨੀ ਦੇਰ ਤੁਹਾਨੂੰ ਕੱਪੜੇ ਵਿੱਚ ਦਾਗ ਨਹੀਂ ਦਿਸਦਾ ਉਨੀ ਦੇਰ ਧੋਣ ਦਾ ਯਤਨ ਨਹੀਂ ਕਰੋਗੇ। ਜਦੋਂ ਕੱਪੜਾ ਮੈਲਾ ਦਿਸਦਾ ਫਿਰ ਉਹਨੂੰ ਧੋਤਾ ਜਾਂਦਾ। ਗੁਰੂ ਨੇ ਕਿਹਾ ਸਿੱਖਾ, ਗੁਰੂ ਤੈਨੂੰ ਮੈਲ ਵੀ ਦਿਖਾਏਗਾ, ਤੈਨੂੰ ਰਤਨ ਜਵਾਹਰ ਮਾਣਕ ਵੀ ਦਿਖਾਏ। ਪਰ ਉਹਦੇ ਵਾਸਤੇ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਕੋਈ ਮਿਸ਼ਨ ਲੈ ਕੇ ਗੁਰੂ ਕੋਲ ਆਉਣਾ ਪਏਗਾ। ਐਵੇਂ ਫਾਰਮੈਲਿਟੀ ਨਹੀਂ, ਚਲੋ ਮੱਥਾ ਟੇਕ ਜਾਂਦੇ, 10 ਮਿੰਟ ਬਹਿ ਕੇ ਵੇਖ ਲੈਂਦੇ, ਇਸ ਤਰ੍ਹਾਂ ਧਰਮ ਨਹੀਂ ਕਮਾਏ ਜਾਂਦੇ। ਭਰੀ ਹੈ ਮਤ ਪਾਪਾਂ ਕਹਿ ਸੰਗ, ਫਿਰ ਗੁਰੂ ਉਹਨੂੰ ਧੋਣ ਦੀ ਯੋਗ ਦੱਸਣਗੇ। ਉਹ ਧੋ ਪੈ ਨਾ ਵੈ ਕਹਿ ਰੰਗ, ਨਾਲ ਇੱਕ ਗੱਲ ਬੜੀ ਸੁਚੇਤ ਕਰਕੇ ਕਹੀ, ਐਵੇਂ ਭੁਲੇਖੇ ਵਿੱਚ ਨਾ ਰਹੀ ਕਿ ਮੈਲ ਦੀਆਂ ਪੰਡਾਂ ਚੁੱਕ ਕੇ ਉਮਰ ਗੁਜ਼ਾਰ ਲਏਗਾ, ਪਰਤ ਕੇ ਤੇਤੋਂ ਕਿਹੜਾ ਕਿਸੇ ਨੇ ਲੇਖਾ ਪੁੱਛਣਾ। ਇਸ ਭਰਮ ਵਿੱਚ ਨਾ ਰਹੀ ਕਿ ਆਹ ਜੱਗ ਮਿੱਠਾ, ਅਗਲਾ ਕਿਨੇ ਡਿੱਠਾ, ਖਾਓ ਪੀਓ ਮੌਜ ਕਰੋ, ਈਟ ਡਿੰਕ ਐਂਡ ਬੀ ਮੈਰੀ, ਨੋਟ ਇਟ ਡਿੰਕ ਐਂਡ ਬੀ ਮੈਰੀ। ਗੁਰੂ ਨੇ ਕਿਹਾ ਲੇਖਾ ਪੁੱਛਿਆ ਜਾਣਾ ਤੇਤੋਂ, ਤੇਰੀ ਮੈਲ ਦਾ, ਤੇਰੇ ਪਾਪਾਂ ਦਾ। ਭਰੀ ਹੈ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾ ਵੈ ਕਹਿ ਰੰਗ। ਅੱਗੇ ਕਹਿਣਗੇ ਪੁੰਨੀ ਪਾਪੀ ਆਖਣ ਨਾਹੇ, ਐਵੇਂ ਕਹਿਣ ਵਾਸਤੇ ਨਹੀਂ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਮਹਾਰਾਜ ਜਿਹੜੇ ਸ਼ੁਭ ਗੁਣ ਮਤ ਰਤਨ ਹਨ, ਉਹ ਜਵਾਹਰ ਰਤਨ ਜਿਹੜੇ ਮਤ ਵਿੱਚ, ਉਹ ਕਿਵੇਂ ਪ੍ਰਗਟ ਹੋਣ? ਉਹਦੇ ਵਾਸਤੇ ਵੀ ਗੁਰੂ ਨੇ ਕਿਹਾ ਤੈਨੂੰ ਗੁਰੂ ਕੋਲ ਆਉਣਾ ਪੈਣਾ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਤੂੰ ਗੁਰੂ ਦੀ ਆ ਕੇ ਸਿੱਖਿਆ ਸੁਣੇ, ਫਿਰ ਇਹਦੇ ਵਿੱਚੋਂ ਦੋ ਕੰਮ ਹੋਣਗੇ, ਮੈਲ ਵੀ ਨਿਕਲੇਗੀ ਤੇ ਮਤ ਵਿੱਚੋਂ ਰਤਨ ਜਵਾਹਰ ਮਾਣਕ ਪ੍ਰਗਟ ਹੋਣਗੇ। ਜਿਵੇਂ ਦੋ ਚੀਜ਼ਾਂ ਇਕੱਠੀਆਂ ਨੇ, ਜਦੋਂ ਸਾਬਣ ਤੇ ਪਾਣੀ ਲਾ ਕੇ ਕੱਪੜਾ ਧੋਵੋਗੇ, ਉਹਦੀ ਮੈਲ ਵੀ ਨਿਕਲੇਗੀ ਤੇ ਨਾਲ ਬਿਲਕੁਲ ਸ਼ੁੱਧਤਾ ਵੀ ਪ੍ਰਗਟ ਹੋਏਗੀ। ਦੋ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ, ਮੈਲ ਨਿਕਲਦੀ ਹੈ, ਸ਼ੁੱਧਤਾ ਪ੍ਰਗਟ ਹੋ ਜਾਂਦੀ। ਮਹਿਲ ਨਿਕਲਦੀ ਹੈ ਤੇ ਬਿਲਕੁਲ ਉਹਦੀ ਚਮਕ ਕੱਪੜੇ ਦੀ ਬਾਹਰ ਆ ਜਾਂਦੀ। ਇਸ ਤਰ੍ਹਾਂ ਮਤ ਵਿੱਚੋਂ ਮਹਿਲ ਗੁਰੂ ਕੱਢੇਗਾ, ਨਾਲ ਦੀ ਨਾਲ ਗੁਰੂ ਦੀ ਸਿੱਖਿਆ ਨਾਲ ਮਹਿਲ ਨਿਕਲੇਗੀ, ਨਾਲ ਦੀ ਨਾਲ ਰਤਨ ਜਵਾਹਰ ਸ਼ੁਭ ਗੁਣ ਪ੍ਰਗਟ ਹੋ ਜਾਣਗੇ। ਔਰ ਜੇ ਉਹ ਚੀਜ਼ਾਂ ਨਾ ਘੜੀਆਂ ਗਈਆਂ ਤਾਂ ਹਜ਼ੂਰ ਨੇ ਕਿਹਾ ਨਹਾਉਣ ਨਾਲ ਕੋਈ ਲਾਭ ਨਹੀਂ ਹੋਏਗਾ, ਸਭ ਕੁਝ ਕੂੜ ਹੈ। ਅਤੇ ਨਾਤਾ ਉਹਨਾਂ ਦਾ ਪ੍ਰਵਾਨ ਹੁੰਦਾ ਜਿਹੜੇ ਗੁਰੂ ਦੇ ਰਾਹੀਂ ਆਪਣੇ ਆਪ ਨੂੰ ਘੜ ਲੈਂਦੇ ਹਨ।
ਨਾਤਾ ਸੋ ਪਰਵਾਨ ਸੱਚ ਕਮਾਈਐ।
ਉਹਨਾਂ ਦਾ ਨਾਤਾ ਪ੍ਰਵਾਨ ਹੈ ਜੋ ਸੱਚ ਨੂੰ ਕਮਾਉਂਦੇ ਹਨ, ਜਿਨ੍ਹਾਂ ਦੀ ਸੁਰਤ ਮਤ ਮਨ ਬੁੱਧ ਘੜੀ ਗਈ ਹੈ, ਬਿਲਕੁਲ ਅੰਦਰੋਂ ਸ਼ੁੱਧ ਹੋ ਗਏ। ਜਪਜੀ ਸਾਹਿਬ ਤੁਸੀਂ ਪੜ੍ਹ ਕੇ ਆਏ ਹੋ, ਉੱਥੇ ਮਹਾਰਾਜ ਨੇ ਇਸ਼ਾਰੇ ਮਾਤਰ ਗੱਲ ਕਹੀ, ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਹੇ ਕਰੀ। ਇਹ ਮਾਲਕ ਮੈਂ ਤੀਰਥ ਨਹਾ ਲਵਾਂ ਪਰ ਨਹਾਤਾ ਹੋਇਆ ਤਾਂ ਪਰਵਾਨ ਹੈ ਜੇ ਤੈਨੂੰ ਭਾ ਜਾਵੇ, ਤੈਨੂੰ ਉਹ ਪਾਉਂਦਾ ਹੈ, ਤੈਨੂੰ ਉਹ ਚੰਗਾ ਲੱਗਦਾ ਜਿਹੜਾ ਬਿਲਕੁਲ ਸ਼ੁੱਧ ਹੋ ਜਾਏ, ਜਿਹਦੇ ਅੰਦਰ ਸੱਚ ਦੀ ਕਮਾਈ ਹੋਵੇ, ਕੂੜ ਨਿਕਲ ਜਾਏ। ਔਰ ਇੱਕ ਗੱਲ ਧਿਆਨ ਵਿੱਚ ਰੱਖਿਓ, ਕੂੜ ਨਾਲ ਭਰੇ ਹੋਏ ਨਾਲ ਨਫ਼ਰਤ ਨਹੀਂ ਕਰਦਾ ਗੁਰੂ। ਕੂੜ ਨਾਲ ਭਰਿਆ ਸੰਸਾਰ ਆਉਂਦਾ, ਬਸ ਸਤਿਗੁਰੂ ਇਸ ਗੱਲ ਦੀ ਉਡੀਕ ਕਰਦੇ ਨੇ, ਤੂੰ ਆਪਣੇ ਕੂੜ ਦੀ ਮੈਲ ਮੇਰੇ ਕੋਲ ਆ, ਮੈਂ ਤੈਨੂੰ ਦਿਖਾ ਦਾਂਗਾ। ਜਿੱਦਣ ਤੈਨੂੰ ਮੈਲ ਦਿਸ ਪਏ, ਉੱਦਣ ਇਮਾਨਦਾਰੀ ਨਾਲ ਐਡਮਿਟ ਕਰ ਲਈ ਕਿ ਮੇਰੇ ਅੰਦਰ ਔਗਣ ਨੇ, ਗੁਰੂ ਉਸੇ ਵਕਤ ਧੋ ਕੇ ਰਤਨ ਜਵਾਹਰ ਪ੍ਰਗਟ ਕਰ ਦੇ। ਜਿੰਨੀ ਦੇਰ ਤੂੰ ਮੰਨਦਾ ਨਹੀਂ, ਗੁਰੂ ਤੈਨੂੰ ਦਿਖਾਏਗਾ ਔਰ ਤੈਨੂੰ ਉਸ ਤੋਂ ਬਾਅਦ ਆਪਣੀ ਜ਼ੁਬਾਨ ਤੋਂ ਮੰਨਣਾ ਪੈਣਾ। ਹਜ਼ੂਰ ਨੇ ਕਿਹਾ ਉਹਦਾ ਨਾਤਾ ਪਰਵਾਨ ਹੈ ਜਿਹੜੇ ਸੱਚ ਕਮਾਉਂਦੇ ਨੇ। ਇੱਕ ਨੁਕਤਾ ਹੋਰ ਧਿਆਨ ਵਿੱਚ, ਅਸੀਂ ਕਈ ਵਾਰ ਨਿੰਦਿਆ ਵਾਲਾ ਰਸਤਾ ਪਕੜ ਲੈਂਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਇਹਨੂੰ ਵਿਸ਼ਾਲ ਰੂਪ ਵਿੱਚ ਵਿਚਾਰਨਾ ਚਾਹੀਦਾ। ਕਿਸੇ ਤੀਰਥਾਂ ਉੱਤੇ ਇਸ਼ਨਾਨ ਕਰਨ ਨੂੰ ਮਹਾਰਾਜ ਨੇ ਨਿੰਦਿਆ ਨਹੀਂ, ਇਹ ਗੱਲ ਕਹੀ ਹੈ। ਪਹਿਲਾਂ ਕਿਹਾ ਕਾਹੇ ਕੂੜ ਕਾਇਆ ਕੂੜ ਵਿਗਾੜ, ਕਾਹੇ ਨਹਾਈਐ, ਕਿਉਂ ਨਹਾਉਣੇ। ਫਿਰ ਕਿਹਾ ਠੀਕ ਹੈ ਨਹਾ ਰਹੇ, ਪਰ ਨਹਾਤਾ ਸੋ ਪ੍ਰਵਾਨ ਜੇ ਸੱਚ ਕਮਾਈਐ। ਤੀਰਥਾਂ ਤੇ ਨਹਾਉਣ ਵਾਲਿਆ ਤੀਰਥਾਂ ਦੀ ਨਿੰਦਿਆ ਨਹੀਂ, ਪਰ ਗੁਰੂ ਨੇ ਕਿਹਾ ਇਸ਼ਨਾਨ ਕਰਨ ਵਾਲਿਆ ਕਿਸੇ ਤੀਰਥ ਵਰਗਾ ਤੂੰ ਸ਼ੁੱਧ ਹੋ ਜਾਈ, ਫਿਰ ਤੇਰਾ ਨਾਤਾ ਪ੍ਰਵਾਨ ਹੈ। ਹਜ਼ੂਰ ਨੇ ਜਿੰਨੀਆਂ ਵੀ ਉਦਾਸੀਆਂ ਕੀਤੀਆਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਹੁਤਾਤ ਵਿੱਚ ਹਿੰਦੂ ਤੀਰਥਾਂ ਤੇ ਗਏ, ਉੱਥੇ ਜਾ ਕੇ ਉਹਨਾਂ ਦੇ ਤੀਰਥ ਦੀ ਨਿੰਦਿਆ ਨਹੀਂ ਕੀਤੀ, ਉਹਨਾਂ ਦੇ ਧਰਮ ਵਿੱਚੋਂ ਖੋਟ ਕੱਢ ਕੇ ਉਹਨਾਂ ਨੂੰ ਦਿਖਾਈ ਕਿ ਆਹ ਇੱਕ ਖੋਟ ਦੂਰ ਕਰ ਲਓ, ਤੁਹਾਡੇ ਧਰਮ ਵਿੱਚ ਕੋਈ ਕਮੀ ਨਹੀਂ। ਇਹ ਗੰਗਾ ਤੇ ਇਸ਼ਨਾਨ ਕਰਨ ਵਾਲਿਆ, ਮੈਂ ਤੈਨੂੰ ਗੰਗਾ ਤੇ ਇਸ਼ਨਾਨ ਕਰਨ ਤੋਂ ਰੋਕਣ ਵਾਸਤੇ ਨਹੀਂ ਆਇਆ, ਗੰਗਾ ਤੇ ਇਸ਼ਨਾਨ ਕਰੀ ਚੱਲ। ਪਰ ਇਸ਼ਨਾਨ ਕਰਨ ਵਾਲਿਆ ਇੱਕ ਗੱਲ ਯਾਦ ਰੱਖੀ, ਜੇ ਗੰਗਾ ਦੇ ਜਲ ਵਰਗਾ ਤੇਰਾ ਹਿਰਦਾ ਪਵਿੱਤਰ ਹੋ ਗਿਆ ਫਿਰ ਤੇ ਨਾਤਾ ਪ੍ਰਵਾਨ ਹੈ, ਜੇ ਗੰਗਾ ਦੇ ਜਲ ਵਰਗਾ ਹਿਰਦਾ ਪਵਿੱਤਰ ਨਾ ਹੋਇਆ ਨਾਤਾ ਬਿਲਕੁਲ ਕੂੜ ਹੈ। ਦੇਖੋ ਧਰਮ ਵਿੱਚੋਂ ਖੋਟ ਕੱਢ ਦਿੱਤੀ, ਵਹਿਮ ਭਰਮ ਨਹੀਂ ਰੱਖਿਆ ਕਿ ਆਓ ਤੁਸੀਂ ਨਹਾ ਕੇ ਚਲੇ ਜਾਓ, ਮੈਂ ਤੁਹਾਡੇ ਪਾਪ ਦੂਰ ਕਰ ਦਾਂਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ, ਬੋਰ ਕਮਾਵੇ ਹੋਏ ਨਿਸ਼ੰਕ, ਜੰਪੁਰ ਬੰਧ ਖਰੇ ਕਾ ਲੰਕ। ਕੱਲਾ ਇਸ਼ਨਾਨ ਕਰਨ ਨਾਲ ਤੂੰ ਜਮਾਂ ਦੀ ਫਾਹੀ ਵਿੱਚ ਬੱਜ ਜਾਏਗਾ, ਮੈਂ ਤੈਨੂੰ ਜੁਗਤ ਦੱਸਣ ਆਇਆ ਕਿ ਗੰਗਾ ਦੇ ਜਲ ਵਰਗਾ ਪਵਿੱਤਰ ਹੋ। ਕਿਸੇ ਮੁਸਲਮਾਨ ਨੂੰ ਨਹੀਂ ਕਿਹਾ ਤੂੰ ਨਮਾਜ਼ ਪੜ੍ਹਦਾ ਪੰਜ ਵਕਤ ਕਲਮੇ ਇਸ ਤਰ੍ਹਾਂ ਨਮਾਜ਼ ਅਦਾ ਕਰ ਰਿਹਾ, ਇਹ ਗਲਤ ਹੈ। ਨਹੀਂ, ਹਜ਼ੂਰ ਨੇ ਕਿਹਾ ਨਮਾਜ਼ ਪੜ੍ਹ ਕੇ ਧਰਤੀ 'ਤੇ ਸਜਦਾ ਕਰਨ ਵਾਲਿਆ ਤੂੰ ਪ੍ਰਵਾਨ ਹੋ ਜਾਏਗਾ ਅੱਲਾ ਨੂੰ, ਪਰ ਧਰਤੀ 'ਤੇ ਸਜਦਾ ਕਰਨ ਵਾਲਿਆ ਧਰਤੀ ਵਰਗੀ ਨਿਰਮਾਣਤਾ ਤੇਰੇ ਹਿਰਦੇ ਵਿੱਚ ਆ ਜਾਏ। ਜੇ ਤੇਰੇ ਹਿਰਦੇ ਵਿੱਚ ਧਰਤੀ ਵਰਗੀ ਦਇਆ ਨਿਰਮਾਣਤਾ ਨਾ ਆਈ, ਚੇਤੇ ਰੱਖੀ ਤੇਰੇ ਪੰਜ ਵਕਤ ਕੀਤੇ ਹੋਏ ਕਲਮੇ ਅਤੇ ਨਮਾਜ਼ਾਂ ਵਿਅਰਥ ਚਲੀਆਂ ਜਾਣਗੀਆਂ। ਧਰਤੀ ਵਿੱਚ ਨਿਮਰਤਾ ਹੈ, ਕੋਈ ਧਰਤੀ ਨੂੰ ਪੁੱਟਦਾ, ਇਹਨੂੰ ਵੱਡੇ ਵੱਡੇ ਤਿੱਖੇ ਕਰਾਹਾਂ ਨਾਲ ਕਰਾਉਂਦਾ ਵਾਹੁੰਦਾ ਅਤੇ ਧਰਤੀ ਬਦਲੇ ਵਿੱਚ ਖਾਣ ਵਾਸਤੇ ਅਨਾਜ ਦਿੰਦੀ ਹੈ। ਤੇਰੇ ਅੰਦਰ ਨਿਰਮਾਣਤਾ ਚਾਹੀਦੀ ਧਰਤੀ ਵਰਗੀ, ਤੇਰੇ ਅੰਦਰ ਪਾਣੀ ਵਰਗੀ ਸ਼ੁੱਧਤਾ ਚਾਹੀਦੀ, ਫਿਰ ਤੇਰਾ ਨਾਤਾ ਪ੍ਰਵਾਨ ਹੈ। ਨਹੀਂ ਤੇ ਨਾਤਾ ਹੋਇਆ ਤੀਰਥਾਂ 'ਤੇ ਪ੍ਰਵਾਨ ਨਹੀਂ, ਬਿਲਕੁਲ ਹਜ਼ੂਰ ਨੇ ਕਿਹਾ ਇਹ ਕੂੜ ਹੈ, ਇਹ ਕਰਮ ਤੈਨੂੰ ਡੋਬ ਲਏਗਾ। ਇੱਕ ਸ਼ਬਦ ਮੈਂ ਤੁਹਾਨੂੰ ਹੋਰ ਗੌੜੀ ਰਾਗ ਵਿੱਚੋਂ ਸੁਣਾ ਦਾ। ਭਗਤ ਕਬੀਰ ਸਾਹਿਬ ਨੇ ਕਿਹਾ ਇੱਕ ਵਕਤ ਕਿਉਂ, ਦੋਵੇਂ ਵਕਤ ਨਹਾਈ ਚੱਲ, ਤੈਨੂੰ ਕੌਣ ਰੋਕਦਾ। ਪਰ ਇਸ਼ਨਾਨ ਕਰਨ ਵਾਲਿਆ ਤੀਰਥ 'ਤੇ ਚੇਤੇ ਰੱਖੀ ਹਿਰਦੇ ਦਾ ਕਪੜ ਦੂਰ ਨਾ ਹੋਇਆ ਤੇ ਨਾਤਾ ਬਿਲਕੁਲ ਕੂੜ ਹੈ। ਜਿੱਦਣ ਕਪੜ ਦੂਰ ਹੋ ਗਿਆ ਉੱਦਣ ਬਿਨਾਂ ਨਾਤਿਆਂ ਵੀ ਤੂੰ ਸ਼ੁੱਧ ਹੋ ਜਾਏਗਾ, ਉੱਦਣ ਘਰ ਵਿੱਚ ਬੈਠਿਆਂ ਤੈਨੂੰ ਤੀਰਥ ਮਿਲ ਜਾਣਗੇ। ਉੱਥੇ ਉਹਨਾਂ ਬਚਨ ਕਿਹਾ ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਸਵੇਰੇ ਸ਼ਾਮ ਇਸ਼ਨਾਨ ਕਰੀ ਚੱਲ। ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉਂ ਪਏ ਦਾਦੁਰ ਪਾਣੀ ਮਾਹੀ। ਕੀ ਹੋਇਆ ਜੇ ਦੋ ਵਕਤ ਨਹਾ ਲੈਂਦਾ, ਸਵੇਰੇ ਵੀ ਤੇ ਸ਼ਾਮੀ ਵੀ ਤੀਰਥ ਤੇ ਨਹਾਉਂਦੇ, ਤੇਰੇ ਨਾਲੋਂ ਤੇ ਜ਼ਿਆਦਾ ਸਮਾਂ ਡੱਡੂ ਰਹਿੰਦਾ ਪਾਣੀ ਵਿੱਚ। ਦਾਦੁਰ ਦਾ ਅਰਥ ਹੈ ਡੱਡੂ, ਉਹ ਪਾਣੀ ਵਿੱਚ ਹੀ ਰਹਿੰਦਾ, ਇਸ ਤਰ੍ਹਾਂ ਲਾਭ ਹੋਣ ਵਾਲਾ ਨਹੀਂ ਤੈਨੂੰ। ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉਂ ਪੈ ਦਾਦੁਰ ਪਾਣੀ ਮਾਹੀ, ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਹੀ। ਜੇ ਵਾਹਿਗੁਰੂ ਦੇ ਨਾਮ ਨਾਲ ਨਹੀਂ ਰੱਤਿਆ ਗਿਆ ਤਾਂ ਤੈਨੂੰ ਧਰਮ ਰਾਜ ਦੇ ਅੱਗੇ ਕਚਹਿਰੀ ਵਿੱਚ ਖੜਨਾ ਪੈਣਾ, ਤੇਰਾ ਲੇਖਾ ਖਤਮ ਨਹੀਂ ਹੋਣਾ, ਕਿਉਂਕਿ ਤੂੰ ਅੰਦਰੋਂ ਸ਼ੁੱਧ ਨਹੀਂ ਹੋਇਆ। ਲੇਖਾ ਦੇਣਾ ਪਏਗਾ, ਤੈਨੂੰ ਸਮਨ ਘੱਲੇ ਜਾਣਗੇ, ਤੂੰ ਉਸ ਦੋਸ਼ ਤੋਂ ਮੁਕਤ ਨਹੀਂ ਹੋਏਗਾ। ਅੱਗੇ ਉਹਨਾਂ ਬਚਨ ਬੜਾ ਪਿਆਰਾ ਕਿਹਾ, ਜੋ ਪੈ ਰਾਮ ਰਾਮ ਰਤ ਨਾਹੀ, ਤੇ ਸਭ ਧਰਮ ਰਾਏ ਕਹਿ ਜਾਹੀ, ਕਾਇਆ ਰਤ ਬਹੁ ਰੂਪ ਰਚਾਹੀ। ਜਿੰਨੇ ਮਰਜ਼ੀ ਕਾਇਆ ਦੇ ਰੂਪ ਧਾਰਨ ਕਰ, ਭਾਵੇਂ ਕੋਈ ਪਹਿਰਾਵਾ ਪਹਿਨ, ਭਾਵੇਂ ਹਿੰਦੂ ਬਣ, ਜੈਨੀ ਬਣ, ਬੋਧੀ ਬਣ, ਈਸਾਈ ਬਣ, ਤੇਰੇ ਧਰਮ ਦੇ ਪਹਿਨੇ ਹੋਏ ਚਿੰਨ੍ਹ ਰੱਬ ਨੂੰ ਉਦਣ ਚੰਗੇ ਲੱਗਣਗੇ ਜਿੱਦਣ ਅੰਦਰੋਂ ਸ਼ੁੱਧ ਹੋ ਜਾਏ। ਕਾਇਆ ਰਤ ਬਹੁ ਰੂਪ ਰਚਾਹੀ, ਤੇ ਸਭ ਧਰਮ ਰਾਏ ਕਹਿ ਜਾਹੀ। ਕਹੋ ਕਬੀਰ ਬਹੁ ਕਾਏ ਕਰੀਜੈ, ਸਰਬਸ ਛੋਡ ਮਹਾਂ ਰਸ ਪੀਜੈ। ਕਹਿੰਦੇ ਇਹ ਕਿਉਂ ਕਰਮ ਕਰਦੇ, ਸਭ ਕੁਝ ਛੱਡ ਕੇ ਵਾਹਿਗੁਰੂ ਦੇ ਨਾਮ ਦਾ ਰਸ ਪੀ, ਕਿਤੇ ਅੰਦਰੋਂ ਸ਼ੁੱਧ ਹੋ, ਇਹ ਤੀਰਥ ਫਿਰ ਨਾਤਿਆਂ ਤੈਨੂੰ ਪ੍ਰਵਾਨ ਹੋ ਜਾਣਗੇ, ਨਹੀਂ ਤੇ ਇਹ ਸਭ ਕੁਝ ਕੂੜ ਹੋਏਗਾ। ਤੁਸੀਂ ਇਸ ਅਸਥਾਨ ਤੇ ਦਰਸ਼ਨ ਕਰ ਰਹੇ ਹੋ। ਇੱਕ ਮੈਂ ਇਤਿਹਾਸ ਦਾ ਭੇਦ ਤੁਹਾਡੇ ਸਮਕਸ਼ ਰੱਖਦਾ, ਜਦੋਂ ਬਿਲਕੁਲ ਇੱਧਰਲੇ ਪਾਸਿਓਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰ ਤੋਂ ਪ੍ਰਕਰਮਾਂ ਵਿੱਚ ਪ੍ਰਵੇਸ਼ ਕਰਦੇ ਹੋ, ਤੇ ਜਿਵੇਂ ਤੁਸੀਂ ਉੱਪਰੋਂ ਪ੍ਰਕਰਮਾਂ ਕਰਕੇ ਫਿਰ ਹਰਿਮੰਦਰ ਸਾਹਿਬ ਲਵਾਓਗੇ ਜਾਂ ਬਿਲਕੁਲ ਸੱਜੇ ਹੱਥ ਜਾਓਗੇ ਤੇ ਦੁੱਖ ਪੰਜਨੀ ਬੇਰੀ ਦੇ ਨਾਲ ਇੱਕ ਥੜਾ ਬਣਿਆ ਹੋਇਆ, ਉੱਥੇ ਸਿੱਖ ਸੰਗਤਾਂ ਪਿਆਰ ਨਾਲ ਬਹਿ ਕੇ ਆਨੰਦ ਵਿੱਚ ਪਾਠ ਵੀ ਕਰਦੀਆਂ ਨੇ, ਕੀਰਤਨ ਵੀ ਸੁਣਦੀਆਂ ਨੇ। ਉਸ ਥੜੇ ਦੇ ਉੱਤੇ ਲਿਖਿਆ ਹੋਇਆ 68 ਤੀਰਥ ਅਸਥਾਨ ਥੜਾ, 68 ਤੀਰਥ। ਹੁਣ ਮੈਨੂੰ ਮਾਫ਼ ਕਰਿਓ, ਕੋਈ ਓਪਰਲੀ ਬੁੱਧੀ ਵਾਲਾ ਇਹਨੂੰ ਵਿਚਾਰ ਕਰੇ ਤੇ ਸ਼ਾਇਦ ਕਹਿ ਦੇਗਾ ਇਹ ਮਨਮਤ ਹੈ, 68 ਤੀਰਥਾਂ ਦਾ ਇੱਥੇ ਕੀ ਫਾਇਦਾ, ਇਹ ਦੂਜੇ ਧਰਮਾਂ ਦੀ ਗੱਲ ਇੱਥੇ ਕਿਉਂ। ਪਰ ਮਾਫ਼ ਕਰਿਓ, ਇਹਦੇ ਵਿਚਲਾ ਬਹੁਤ ਗੁੱਝਾ ਭੇਦ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬੜੀ ਵੱਡੀ ਨਦਰ ਕੀਤੀ, ਜਿਹੜੇ ਲੋਕ 68 ਤੀਰਥਾਂ ਦੇ ਭ੍ਰਮਣ ਤੇ ਘੁੰਮ ਘੁੰਮ ਕੇ ਆਪਣੀ ਉਮਰ ਗੁਜ਼ਾਰ ਲੈਂਦੇ ਸੀ, ਜਿਨ੍ਹਾਂ ਲੋਕਾਂ ਕੋਲ ਧਨ ਪੈਸਾ ਨਹੀਂ ਸੀ ਕਿ ਉਹ 68 ਤੀਰਥਾਂ ਤੇ ਇਸ਼ਨਾਨ ਕਰਨ, ਤੇ ਮਨ ਵਿੱਚ ਇੱਛਾ ਰਹਿੰਦੀ ਸੀ ਮੈਂ ਤੇ 68 ਤੀਰਥਾਂ ਤੇ ਨਹੀਂ ਗਿਆ, ਮੈਂ ਮੁਕਤ ਨਹੀਂ ਹੋਵਾਂਗਾ, ਮੈਂ ਤੇ ਫਲਾਨੇ ਤੀਰਥ ਤੇ ਨਹੀਂ ਜਾ ਸਕਿਆ, ਮੇਰਾ ਕੀ ਬਣੇਗਾ। ਇਸ ਤਰ੍ਹਾਂ ਲੋਕ ਪਛਤਾਵੇ ਵਿੱਚ ਸਨ। ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ, ਇਹ ਆਉਣ ਵਾਲਿਓ ਆਓ, ਤੁਹਾਨੂੰ 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ, 68 ਤੇ 68 ਤੀਰਥ ਆ ਕੇ ਇਸ ਅੰਮ੍ਰਿਤ ਸਰੋਵਰ ਵਿੱਚ ਖਲੋ ਗਏ ਨੇ, ਆਓ ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹਨੂੰ 68 ਤੀਰਥਾਂ ਦਾ ਫਲ ਵੀ ਮਿਲੇਗਾ, ਜੋ ਕੁਝ ਤੀਰਥਾਂ ਤੇ ਨਹੀਂ ਮਿਲਦਾ ਉਹ ਵੀ ਮਿਲੇਗਾ। ਹੁਣ ਅਗਲੀ ਗੱਲ ਸੁਣਿਓ, ਜੇ ਇੱਥੋਂ ਤੱਕ ਸੀਮਤ ਰਹਿ ਗਏ ਤਾਂ ਤੁਸੀਂ ਤਰਕ ਕਰੋਗੇ ਕਿ ਇਹ ਕੀ ਗੱਲ ਜੀ, 68 ਤੀਰਥਾਂ ਦਾ ਫਲ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ, ਇਹ ਤੇ ਫਿਰ ਮਨਮਤ ਦੀਆਂ ਗੱਲਾਂ ਹੋ ਗਈਆਂ, ਕਰਮ ਕਾਂਡ ਹੈ। ਨਹੀਂ, ਕਰਮ ਕਾਂਡ ਨਹੀਂ, ਜਿਸ ਕਰਮ ਦੇ ਪਿੱਛੇ ਕੋਈ ਮਿਸ਼ਨ ਖੜਾ ਹੋ ਜਾਏ ਉਹ ਕਰਮ ਕਰਮ ਕਾਂਡ ਨਹੀਂ ਹੁੰਦਾ। ਹਾਂ, ਬਿਨਾਂ ਮਿਸ਼ਨ ਤੋਂ ਕੋਈ 40 ਸਾਲ ਕਰ ਰਿਹਾ ਉਹ ਕਰਮ ਕਾਂਡ ਹੈ। ਇਹਨੂੰ ਧਿਆਨ ਨਾਲ ਸੁਣਿਓ, ਗੁਰੂ ਨੇ ਸਾਨੂੰ ਇਕੱਲੇ ਤੀਰਥ ਸਰੋਵਰ ਤੱਕ ਨਹੀਂ ਰੋਕਿਆ। ਜਿਹੜੇ ਲੋਕ 68 ਤੀਰਥਾਂ ਤੇ ਭਟਕ ਰਹੇ ਸਨ ਉਹਨਾਂ ਨੂੰ ਕਿਹਾ, ਤੁਹਾਨੂੰ ਕਿਤੇ ਭਟਕਣ ਦੀ ਲੋੜ ਨਹੀਂ, ਆਪਣੀ ਕਿਰਤ ਬਿਰਤ ਧਰਮ ਦੀ ਕਰੋ, ਆਪਣੇ ਬੱਚੇ ਪਾਲੋ, ਪਰਿਵਾਰ ਵਿੱਚ ਇਮਾਨਦਾਰੀ ਨਾਲ ਰਹੋ, ਫਿਰ ਜਿੱਦਣ ਕਿਤੇ ਇੱਥੇ ਆਏ ਇਸ ਸਰੋਵਰ ਤੇ ਇਸ਼ਨਾਨ ਕਰਿਓ, 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ। ਸਰੋਵਰ ਵਿੱਚ ਇਸ਼ਨਾਨ ਕਰਨ ਵਾਲਿਆ, ਇਕੱਲੇ ਇਸ਼ਨਾਨ ਤੱਕ ਨਾ ਰੁਕ ਜਾਈਂ, ਇੱਥੋਂ ਉੱਠ ਕੇ ਹਰਿਮੰਦਰ ਵਿੱਚ ਆਈ, ਉੱਥੋਂ ਗੁਰੂ ਦੀ ਬਾਣੀ ਦੀ ਵਿਚਾਰ ਤੇਰੇ ਅੰਦਰ ਵਸੇਗੀ। ਜਿੱਦਣ ਬਾਣੀ ਪੜ੍ਹਦਿਆਂ ਪੜ੍ਹਦਿਆਂ ਸੁਣਦਿਆਂ ਵਿਚਾਰ ਅੰਦਰ ਵਸ ਗਈ, ਉੱਦਣ ਤੈਨੂੰ ਇੱਕ ਚੀਜ਼ ਸਮਝ ਆਏਗੀ, ਕਿਤੇ 68 ਤੀਰਥਾਂ ਤੇ ਜਾਣ ਦੀ ਲੋੜ ਨਹੀਂ ਪਏਗੀ। ਫਿਰ ਤੇਰੀ ਸੁਰਤ ਘੜੀ ਜਾਏਗੀ, ਤੈਨੂੰ ਸਮਝ ਆਏਗੀ कि इस धरती उत्ते 68 तीर्थां ते इनान करना और शायद 68 तीर्थां ते ना के शुद्धता ना मिले, जिदन इत्थों इनान करके गुरु की विचार घर में जाएगा हरिमंदर साहब जाण वालिया अंदरों तेनू आवाज समझ आएगी कि अंतरगत तीर्थ मल नाओ, तेरे अंदर ही मुक्ति का तीर्थ है। यह गल हरिमंदर साहब पता लगेगी। देखो किसी नूं सीधा कहोगे ना तीर्थां ते नहाउण की कोई लोड़ नहीं जी, विचार करो अंदर शुद्ध हो जाता है, इस तरह विचार नहीं हुंदी। पहला गुरु उन्हूं लियाउंदा अपने तक, फिर उहदे अंदर बाणी की विचार पाउंदा, फिर उन्हूं जाके किते समझ पैंदी। सीधी गल नहीं बनती। मैनू कोई डॉक्टर दिखा दिओ जिहड़ा जांदिआं सार पेशेंट का सीधा ऑपरेशन करदा, पहला उहदे टैसट लैंदा, इहदी शरीर की परिस्थिति नॉर्मल है, इहदी शूगर बीपी ब्लड प्रैशर कंट्रोल है, किते शूगर तो नहीं बधी हुई। डायरैक्ट ऑपरेशन नहीं करेगा, पहला उहदे टैसट लैंदा। गुरु ने पहला लिया के इत्थे बंदे की मानसिकता की अंदरों बिल्कुल प्रक्रिया नूं नापिया, फिर क्या इशनान करके हरिमंदर साहब विच आई, तैनू सच्चाई समझ आएगी कि अंतरगत तीरथ मल नाओ। जदों ये गल समझ आएगी अपने आप अंदरों कहेगा तैनू तीर्थां दा माण नहीं होएगा, तैनू पूजा पाठ दा हंकार नहीं होएगा, तैनू असलियत समझ पै गई, अंदरों अपने आप आवाज निकलेगी सब गुण तेरे मैं नाही कोए, बिन गुण कीते भगत न होए। तीर्थ ते ना के माया दी मैल थोड़ी उतरनी है कि मेरे कोल करोड़ रुपया, वो मैल किवें उतरेगी। जिहड़ा हंकार अंदर वसिया वह किवें धोता जाएगा, वो गुरु की विचार ने अंदर धोना। जिदन विचार विच गया उदन हिरदे का इशनान हो जाएगा, उदन आपे मन कहेगा यह पैसा धन दौलत पुत्र तियां पदार्थ सब कुछ जो मैनू वरतन लई दिता है यह दाता सब कुछ तेरा है, शरीर भी तेरा, मत भी तेरी, मन भी तेरा, बुद्ध भी तेरी, दाता सुरत भी तेरी, फिर इनू कृपा करके आप कर दियो। फिर सिख प्यार विच भिज के कहिंदा है सब गुण तेरे मैं नाही कोए, सब गुण तेरे मैं नाही कोए, सब गुण तेरे मैं नाही, सब गुण, सब गुण तेरे मैं नाही कोए, सब गुण तेरे मैं नाही कोए, सब गुण तेरे मैं नाही। बिन गुण किते भगत ना होए, बिन गुण किते भगत ना होए, बिन गुण किते भगत ना। इस तरह कर्मां दा हंकार उतर जांदा है। उहनूं महाराज ने कहा हुण तेरा नाता परवान है, कल्ला मैं तैनूं इशनान तक सीमित नहीं रखांगा, तैनूं समझा के तोरांगा कि कर इशनान सिमर प्रभ अपना मन तन पए आरोगा, कोट बिघन लाथे प्रभ शरणा प्रगटे पले संजोगा। एक बेनती हाथ जोड़ करां सिखो, सरोवर विच इशनान करन वाले हो, चित जोड़ के अंदरों धन गुरु रामदास साहब नूं सिमरियो, यह विश्वास है कि उस सरोवर विच इशनान करन वालिया अंदरों चित जोड़ के नाम सिमरी तेरे करोड़ां पाप धोते जाणगे, पर सरोवर ते इशनान करन वालिया इत्थे सैल्फियां लैण वास्ते ना आया कर। मैं परिक्रमा विच खलो के हरिमंदर साहब की फोटो ले ली, मैं सरोवर दे कंडे खलो के पिछे हरिमंदर साहब है, आपां इस काम वास्ते ना आईए, क्योंकि कल्लियां फोटोआं लैण वास्ते नहीं। कदे गुरु नूं क्या करदाता अपने चरणों में मेरी भी फोटो खिंच लो, मैनू मेरे अंदर दे गुनाह अवगुण दिखा दिओ तां जो अंदर दी महल धोती जाए। अज महाराज कहिंदे नाता सो परवान, जे सच कमाई है जो सच नाल जुड़दे हो परवान हुंदे हन।
जब साच अंदर होए साचा ताम साचा पाईए,
तां हजूर कहिंदे जदों सच अंदर आवसिया फिर तू उस सच्चे नूं पा लेंगा, फिर बहुते तीर्थां ते नहाउण दी लोड़ नहीं पैगी, फिर अंदरों बहुत कुछ मिट जाएगा। जिन्हों गुरु मिटाउणा चाहुंदा ਤੈਨੂੰ ਸਮਝ ਪੈ ਜਾਏਗੀ, ਫਿਰ ਤੂੰ ਗੁਰੂ ਦੇ ਹਿਸਾਬ ਵਿੱਚ ਆ ਜਾਏਗਾ, ਉਹਦੇ ਰਜਿਸਟਰ ਵਿੱਚ ਤੇਰਾ ਨਾਮ ਲਿਖਿਆ ਜਾਏਗਾ। ਕੋਈ ਸਕੂਲ ਦੀ ਪਰਿਕਰਮਾ ਕਰਕੇ ਮੱਥਾ ਟੇਕ ਕੇ ਰੋਜ਼ ਮੁੜੀ ਜਾਏ, ਉਹਨੂੰ ਸਕੂਲ ਕਾਲਜ ਵਾਲੇ ਯੂਨੀਵਰਸਿਟੀ ਵਾਲੇ ਡਿਗਰੀ ਨਹੀਂ ਦਿੰਦੇ ਜਿੰਨੀ ਦੇਰ ਉਹਦੀ ਐਡਮਿਸ਼ਨ ਨਹੀਂ ਹੁੰਦੀ, ਪ੍ਰੋਪਰ ਕਲਾਸ ਵਿੱਚ ਬਹਿ ਕੇ ਪੜ੍ਹਾਈ ਨਹੀਂ ਪੜ੍ਹਦਾ, ਉਹ ਤੋਂ ਬਾਅਦ ਜਾ ਕੇ ਕਿਤੇ ਡਿਗਰੀਆਂ ਮਿਲਦੀਆਂ। ਹਜ਼ੂਰ ਨੇ ਕਿਹਾ ਫਿਰ ਤੂੰ ਗੁਰੂ ਦੇ ਹਿਸਾਬ ਵਿੱਚ ਆਉਣ ਲੱਗ ਜਾਏਗਾ।
ਲਿਖੇ ਬਾਜੋਂ ਸੁਰਤ ਨਾਹੀਂ ਬੋਲ ਬੋਲ ਗਵਾਈਆ।
ਹਜ਼ੂਰ ਨੇ ਕਿਹਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਲਿਖੇ ਤੋਂ ਬਗੈਰ, ਉਹਦੇ ਹਿਸਾਬ ਤੋਂ ਬਗੈਰ, ਉਹਦੇ ਹੁਕਮ ਤੋਂ ਬਗੈਰ, ਉਹਦੀ ਕਿਰਪਾ ਤੋਂ ਬਗੈਰ, ਇਹ ਸੱਚ ਹੈ ਕਿ ਤੇਰੀ ਸੁਰਤ ਉਹਦੇ ਨਾਲ ਨਹੀਂ ਜੁੜਨੀ, ਤੂੰ ਉਹਦੇ ਲਿਖੇ ਹਿਸਾਬ ਵਿੱਚ ਨਹੀਂ ਆਉਣਾ, ਬਾਕੀ ਸਭ ਕੁਝ ਬੋਲਣਾ ਇਹ ਵਿਅਰਥ ਚਲਾ ਜਾਏਗਾ ਜੇ ਤੂੰ ਉਹਦੇ ਲਿਖੇ ਵਿੱਚ ਨਾ ਆਇਆ। ਅਰਦਾਸ ਕਰ ਕਿਤੇ ਤੂੰ ਲਿਖੇ ਵਿੱਚ ਪੈ ਜਾਵੇਂ।
ਜਿੱਥੇ ਜਾਏ ਬਹੀਏ ਭਲਾ ਕਹੀਏ ਸੁਰਤ ਸ਼ਬਦ ਲਿਖਾਈਏ।
ਹਜ਼ੂਰ ਨੇ ਕਿਹਾ ਜਿੱਥੇ ਵੀ ਜਾ ਕੇ ਸੰਸਾਰ ਵਿੱਚ ਬੈਠੇ ਭਲਾ ਕਹੀਏ ਦਾ ਅਰਥ, ਇਹਦੇ ਵਿਦਵਾਨਾਂ ਨੇ ਦੋ ਤਰ੍ਹਾਂ ਅਰਥ ਕੀਤੇ ਨੇ, ਇੱਕ ਤੇ ਸਭ ਦਾ ਭਲਾ ਮੰਗਿਆ ਕਰ, ਉਹ ਤੇ ਸਿੱਖ ਨੂੰ ਸਿਖਾਇਆ ਪਰ ਇਕੱਲਾ ਸ਼ਬਦਾਂ ਵਿੱਚ ਨਾ ਕਹੀਏ ਅੰਦਰੋਂ ਵੀ ਮੰਗੀਏ। ਦੂਜੀ ਗੱਲ ਜਿੱਥੇ ਜਾਏ ਬਈਏ ਭਲਾ ਕਹੀਏ ਇਹਦਾ ਅਰਥ ਹੈ ਭਾਵੇਂ ਤੂੰ ਦੁੱਖ ਵਿੱਚ ਬੈਠੇ ਹੈ ਤੇ ਭਾਵੇਂ ਸੁੱਖ ਵਿੱਚ ਬੈਠੇ, ਭਾਵੇਂ ਤੂੰ ਹਰਖ ਵਿੱਚ ਹੈ ਭਾਵੇਂ ਸੋਗ ਵਿੱਚ ਹੈ, ਭਾਵੇਂ ਤੰਦਰੁਸਤੀ ਵਿੱਚ ਹੈ ਤੇ ਭਾਵੇਂ ਰੋਗ ਵਿੱਚ ਹੈ, ਸਿੱਖੀ ਬਹੁਤ ਬਰੀਕ ਹੈ, ਤੈਨੂੰ ਭਲਾ ਹੀ ਕਹਿਣਾ ਪੈਣਾ ਹੈ। ਦੁੱਖ ਵਿੱਚ ਵੀ ਭਲਾ ਕਹਿਣਾ ਪਏ, ਦੁੱਖ ਵਿੱਚ ਵੀ ਭਲਾ ਮਨਾਉਣਾ ਪਏਗਾ, ਫਿਰ ਸੁਰਤ ਸ਼ਬਦ ਲਿਖਾਈਏ, ਤੇਰੀ ਸੁਰਤ ਵਿੱਚ ਸ਼ਬਦ ਲਿਖਿਆ ਜਾਏਗਾ, ਫਿਰ ਗੁਰੂ ਅੰਦਰ ਆਪਣਾ ਸ਼ਬਦ ਸੁਰਤ ਵਿੱਚ ਲਿਖ ਦੇਗਾ। ਜਿੱਥੇ ਵੀ ਤੂੰ ਦੁੱਖ ਸੁੱਖ ਹਰਖ ਸੋਗ ਤੰਦਰੁਸਤੀ ਰੋਗ ਵਿੱਚ ਰਵੇ, ਤੈਨੂੰ ਦਾਤੇ ਦੀ ਯਾਦ ਰਵੇ, ਤੂੰ ਭਲਾ ਹੀ ਕਵੇ ਕਿ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਇੱਕ ਇੱਕੀ ਨਿਤ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ। ਬਹੁਤ ਅੱਗੇ ਦੀ ਸਿੱਖੀ ਹੈ ਔਰ ਬੜੀ ਬਰੀਕ ਹੈ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਇੱਥੋਂ ਬਰੀਕ ਕੀ ਹੋਏਗੀ। ਸਿੱਖ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਵਿੱਚ ਆਉਂਦਾ ਹੈ, ਹਜ਼ੂਰ ਪੁੱਛਦੇ ਨੇ ਕੀ ਨਾਮ ਹੈ ਜੀ, ਮੈਨੂੰ ਲੋਕ ਚੌਧਰੀ ਮੰਝ ਕਹਿੰਦੇ ਹਨ। ਹਜ਼ੂਰ ਨੇ ਕਿਹਾ ਦੱਸੋ ਕਿਵੇਂ ਆਏ ਹੋ, ਕੀ ਹੁਕਮ ਹੈ, ਅਤੇ ਉਹਨੇ ਹੱਥ ਜੋੜ ਕੇ ਕਿਹਾ ਜੀ ਮੈਨੂੰ ਵੀ ਆਪਣੇ ਸਿੱਖਾਂ ਵਰਗੀ ਸਿੱਖੀ ਬਖਸ਼ ਦਿਓ। ਗੁਰੂ ਅਰਜਨ ਸਾਹਿਬ ਮੁਸਕਰਾ ਕੇ ਕਹਿੰਦੇ ਨੇ ਭਾਈ ਮੰਝ, ਸਿੱਖੀ ਉੱਤੇ ਸਿੱਖੀ ਨਹੀਂ ਟਿਕਦੀ। ਉਹਨੇ ਕਿਹਾ ਮਹਾਰਾਜ ਸਮਝ ਨਹੀਂ ਆਈ। ਕਹਿਣ ਲੱਗੇ ਪਹਿਲਾਂ ਅੰਦਰੋਂ ਕਿਸੇ ਹੋਰ ਦਾ ਬਣਿਆ ਬੈਠੇ, ਜਿਹੜੇ ਅੰਦਰ ਬਹੁਤ ਕੁਝ ਪਾਲੀ ਬੈਠੇ, ਪਹਿਲਾਂ ਪੱਥਰਾਂ ਦੀ ਪੂਜਾ ਕਰਨ ਵਾਲਿਆ, ਸਮਾਧਾਂ ਨੂੰ ਮੱਥੇ ਟੇਕਣ ਵਾਲਿਆ, ਜਾਂ ਪਹਿਲਾਂ ਆਪਣੇ ਅੰਦਰੋਂ ਉਹਨੂੰ ਢਾਹ, ਜਿੰਨੀ ਦੇਰ ਉਹ ਚੀਜ਼ ਖਾਲੀ ਨਹੀਂ ਹੁੰਦੀ ਉਨੀ ਦੇਰ ਸਿੱਖੀ ਨਹੀਂ ਟਿਕੇਗੀ, ਕਿਉਂਕਿ ਪਹਿਲਾਂ ਉਹ ਚੀਜ਼ ਖਾਲੀ ਕਰ ਅੰਦਰੋਂ ਉਹ ਜਗ੍ਹਾ ਜਿੱਥੇ ਗੁਰੂ ਨੇ ਬੈਠਣਾ ਹੈ, ਜਿੱਥੇ ਗੁਰੂ ਨੂੰ ਵਸਾਉਣਾ ਚਾਹੁੰਦਾ, ਪਹਿਲਾਂ ਉਸ ਵਸਤੂ ਨੂੰ ਪਾਸੇ ਕਰ। ਤਾਂ ਮੰਨ ਕੇ ਚਲਾ ਗਿਆ, ਜਾ ਕੇ ਆਪਣੇ ਪਿੰਡ ਕੰਗ ਮਾਈ ਜਿਹੜੀ ਸਮਾਧ ਬਣੀ ਸੀ ਸਖੀ ਸਰਵਰ ਦੀ, ਢਾਲ ਦਿੱਤੀ, ਅੱਜ ਤੋਂ ਬਾਅਦ ਨਹੀਂ ਪੂਜਾਂਗਾ, ਅੱਜ ਤੋਂ ਬਾਅਦ ਰੋਟ ਨਹੀਂ ਦੇਵਾਂਗਾ। ਪਿੰਡ ਵਾਲਿਆਂ ਵਿਰੋਧ ਕੀਤਾ, ਚੌਧਰੀ ਦੇ ਪਦ ਤੋਂ ਲਾ ਦਿੱਤਾ। ਔਰ ਦੇਖੋ ਗੁਰੂ ਕਿੱਥੋਂ ਤੱਕ ਬਰੀਕ ਕਰਦਾ ਸਿੱਖੀ ਨੂੰ, ਬਿਲਕੁਲ ਸਿੱਖ ਨੂੰ ਕਈ ਵਾਰ ਉਸ ਅਵਸਥਾ ਤੱਕ ਲੈ ਜਾਂਦਾ ਜਿੱਥੇ ਸੰਸਾਰ ਦੇ ਲੋਕ ਮਾੜੇ ਜਿਹੇ ਦੁੱਖ ਤੋਂ ਡਰਦੇ ਆ, ਦਰ ਬਦਲ ਲੈਂਦੇ ਨੇ। ਇੱਥੇ ਕੋਈ ਦੱਸਦਾ ਕਿ ਫਲਾਨੇ ਥਾਂ 'ਤੇ ਤਕਦੀਰਾਂ ਦੱਸੀਆਂ ਜਾਂਦੀਆਂ ਨੇ, ਲੋਕ ਪੁੱਛਣ ਚਲੇ ਜਾਣ। ਭਾਈ ਮੰਝ ਉੱਤੇ ਦੁੱਖ ਆਏ, ਗਰੀਬੀ ਆਈ, ਰੋਗ ਆਇਆ, ਸਭ ਕੁਝ ਸਹਿ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆ ਗਏ, ਸਭ ਕੁਝ ਛੱਡ ਦਿੱਤਾ। ਹਜ਼ੂਰ ਨੇ ਫਿਰ ਇਹ ਨਹੀਂ ਕਿਹਾ ਤੂੰ ਢਾ ਕੇ ਆਇਆ ਸਭ ਕੁਝ, ਆਹ ਮੈਂ ਤੈਨੂੰ ਆਪਣੀ ਸਿੱਖੀ ਦੇ ਦਾਂ, ਇੰਨੀ ਬਰੀਕ ਹੈ ਸਿੱਖੀ। ਗੁਰੂ ਅਰਜਨ ਸਾਹਿਬ ਨੇ ਕਿਹਾ ਬਾਹਰੋਂ ਤੇ ਢਾ ਦਿੱਤੀਆਂ ਪੱਥਰ ਦੀਆਂ ਕਬਰਾਂ, ਪਰ ਜਿਹੜਾ ਅੰਦਰ ਬਣਿਆ ਬੈਠਾ ਉਹਨੂੰ ਵੀ ਢਾ। ਉਹਨੇ ਕਿਹਾ ਮਹਾਰਾਜ ਬਾਹਰੋਂ ਤੇ ਮੈਂ ਢਾ ਸਕਦਾ, ਅੰਦਰੋਂ ਮੇਰੇ ਕੋਲੋਂ ਨਹੀਂ ਟੱਟਣੀ। ਗੁਰੂ ਅਰਜਨ ਸਾਹਿਬ ਨੇ ਕਿਹਾ ਅੰਦਰ ਦੀਆਂ ਚੀਜ਼ਾਂ ਗੁਰੂ ਢਾਏਗਾ, ਜਾਂ ਫਿਰ ਗੁਰੂ ਦੇ ਹੁਕਮ ਦੇ ਸੇਵਾ ਕਮਾ, ਸੇਵਾ ਕਰਦਾ ਰਿਹਾ। ਤੁਸੀਂ ਇਤਿਹਾਸ ਦੀ ਸਾਖੀ ਤੋਂ ਵਾਕਬੋ, ਕਰਦਿਆਂ ਕਰਦਿਆਂ ਜਿੱਦਣ ਬਾਲਣ ਸਮੇਤ ਗੁਰੂ ਦੀ ਸੇਵਾ ਸਮੇਤ ਖੂਹ ਵਿੱਚ ਡਿੱਗਿਆ, ਉੱਦਣ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਨੰਗੇ ਪੈਰੀਂ ਜਾਣਾ ਪਿਆ। ਜਾ ਕੇ ਕੱਢਿਆ ਉਸ ਖੂਹ ਵਿੱਚੋਂ, ਇੱਥੋਂ ਬਿਲਕੁਲ ਨਜ਼ਦੀਕ ਹੈ ਉਹ ਸਥਾਨ। ਜਦੋਂ ਖੂਹ ਵਿੱਚੋਂ ਕੱਢਿਆ, ਕੱਪੜੇ ਵਸਤਰ ਭਿੱਜੇ ਨੇ, ਅੱਖਾਂ 'ਚੋਂ ਵਿਰਾਗ ਛੁੱਟ ਰਿਹਾ, ਨਜ਼ਰ ਪਈ ਗੁਰੂ ਅਰਜਨ ਸਾਹਿਬ ਨੇ ਜੋੜਾ ਤੱਕ ਨਹੀਂ ਪਾਇਆ। ਦੱਸਣ ਵਾਲਿਆਂ ਕਿਹਾ ਭਾਈ ਮੰਝ ਅੱਜ ਤੇਰੇ 'ਤੇ ਦਿਆਲੂ ਹੋਏ ਨੇ ਗੁਰੂ ਅਰਜਨ ਸਾਹਿਬ, ਅੱਜ ਨੰਗੇ ਪੈਰੀਂ ਭੱਜੇ ਆਏ, ਮੇਰਾ ਸਿੱਖ ਡਿੱਗ ਪਿਆ, ਕੱਢ ਕੇ ਉਸ ਖੂਹ ਵਿੱਚੋਂ ਸੀਨੇ ਨਾਲ ਲਾ ਲਿਆ, ਅੱਖਾਂ ਦਾ ਵਿਰਾਗ ਪੁੱਛਿਆ ਤੇ ਪਿਆਰ ਨਾਲ ਕਿਹਾ, ਮੰਜ ਅੱਜ ਮੰਗ ਕੀ ਚਾਹੀਦਾ, ਦੱਸ ਕੀ ਚਾਹੀਦਾ। ਖਿਆਲ ਕਰਿਓ, ਭਾਈ ਮੰਜ ਬੋਲੇ ਨਹੀਂ, ਇੱਕ ਵਾਰ, ਦੋ ਵਾਰ, ਤਿੰਨ ਵਾਰ ਪੁੱਛਿਆ, ਫਿਰ ਹਜ਼ੂਰ ਨੇ ਸਿਰ ਹਲੂਣ ਕੇ ਕਿਹਾ, ਮੰਜ ਕਿੱਥੇ ਗੁਆਚ ਗਿਆ, ਉਹ ਦੱਸ ਕੀ ਚਾਹੀਦਾ, ਤੂੰ ਸਿੱਖੀ ਵਿੱਚ ਪ੍ਰਵਾਨ ਹੋ ਗਿਆ। ਭਾਈ ਮੰਜ ਨੇ ਕਿਹਾ, ਮਹਾਰਾਜ ਗੁਆਚਿਆ ਨਹੀਂ, ਸੁਣ ਰਿਹਾ ਸੀ ਜੋ ਤੁਸੀਂ ਕਹਿ ਰਹੇ ਹੋ, ਜਿਵੇਂ ਤੁਹਾਡੇ ਕਹਿਣ 'ਤੇ ਮੈਂ ਨਹੀਂ ਬੋਲਿਆ, ਇੱਦਾਂ ਮੈਂ ਤੁਹਾਡੀ ਗੱਲ ਸੁਣ ਕੇ ਆਪਣੇ ਮਨ ਨੂੰ ਪੁੱਛ ਰਿਹਾ ਸੀ, ਮਨਾ ਅੱਜ ਗੁਰੂ ਅਰਜਨ ਸਾਹਿਬ ਨੇ ਖਜ਼ਾਨੇ ਖੋਲ੍ਹੇ ਨੇ, ਮੰਗ ਕੀ ਚਾਹੀਦਾ। ਕਹਿਣ ਲੱਗੇ, ਜਿਵੇਂ ਮੈਂ ਨਹੀਂ ਬੋਲਿਆ, ਚੁੱਪ ਹਾਂ, ਇੱਦਾਂ ਮੇਰਾ ਮਨ ਵੀ ਅੰਦਰੋਂ ਕੁਝ ਨਹੀਂ ਬੋਲਿਆ, ਮੇਰਾ ਮਨ ਕਹਿੰਦਾ ਕੁਝ ਨਹੀਂ ਚਾਹੀਦਾ। ਗੁਰੂ ਅਰਜਨ ਸਾਹਿਬ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ, ਅਸਲ ਵਿੱਚ ਇਹ ਸਿੱਖੀ ਇੰਨੀ ਬਰੀਕ ਹੈ, ਜਿਵੇਂ ਜਿਵੇਂ ਸਿੱਖ ਦੀਆਂ ਮੰਗਾਂ ਘਟਦੀਆਂ ਨੇ, ਤਿਵੇਂ ਤਿਵੇਂ ਗੁਰੂ ਸਿੱਖ ਦੇ ਨਜ਼ਦੀਕ ਆਉਂਦਾ। ਜਿੱਦਣ ਮੰਗਾਂ ਬਿਲਕੁਲ ਮਿਟ ਜਾਂਦੀਆਂ ਨੇ, ਉੱਦਣ ਗੁਰੂ ਪਕੜ ਕੇ ਸੀਨੇ ਨਾਲ ਲਾ ਲੈਂਦਾ। ਕਿਹਾ, ਭਾਈ ਮੰਝ ਨੇ ਮੇਰੀ ਕੋਈ ਮੰਗ ਨਹੀਂ। ਉੱਦਣ ਹਜ਼ੂਰ ਗੁਰੂ ਅਰਜਨ ਸਾਹਿਬ ਨੇ ਕਿਹਾ, ਮੰਝ ਪਿਆਰਾ ਗੁਰੂ ਕੋ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਗੁਰੂ ਅਰਜਨ ਸਾਹਿਬ ਨੇ ਕਿਹਾ, ਭਾਈ ਮੰਝ, ਜਾਂ ਤੂੰ ਗੁਰੂ ਨਾਨਕ ਦੇ ਘਰ ਦਾ ਜਹਾਜ਼ ਬਣਿਆ, ਅੱਜ ਤੋਂ ਬਾਅਦ ਜਿਹੜਾ ਤੇਰੀ ਸੰਗਤ ਕਰੇਗਾ ਉਹ ਵੀ ਤਰ ਜਾਏਗਾ। ਕਹਿਣ ਤੋਂ ਭਾਵ ਸਿੱਖੀ ਇੰਨੀ ਬਰੀਕ ਹੈ, ਇੱਥੇ ਮੰਗਾਂ ਘਟਣੀਆਂ ਚਾਹੀਦੀਆਂ ਨੇ, ਵਧੀਆਂ ਨਹੀਂ ਚਾਹੀਦੀਆਂ। ਜਿਵੇਂ ਜਿਵੇਂ ਮੰਗਾਂ ਘਟਦੀਆਂ ਨੇ, ਗੁਰੂ ਸਿੱਖ ਦੇ ਨੇੜੇ ਹੁੰਦਾ, ਜਿੰਦਣ ਬਿਲਕੁਲ ਮਿਟ ਜਾਂਦੀਆਂ ਨੇ, ਉੱਦਣ ਗੁਰੂ ਪਕੜ ਕੇ ਆਪਣਾ ਰੂਪ ਬਣਾ ਲੈਂਦਾ। ਗੁਰੂ ਅੱਗੇ ਅਰਦਾਸ ਕਰਿਓ, ਅੱਜ ਮਹਾਰਾਜ ਕਹਿੰਦੇ ਫਿਰ ਲਿਖੇ ਵਿੱਚੋਂ ਆ ਜਾਂਦੇ, ਉਹ ਹਰ ਥਾਂ 'ਤੇ ਸ਼ਬਦ ਸੁਰਤ ਨਾਲ ਜੋੜ ਕੇ ਭਲਾ ਹੀ ਮੰਗਦੇ ਹਨ, ਦੁੱਖ ਤੇ ਸੁੱਖ ਵਿੱਚ ਭਲਾ ਕਹਿੰਦੇ ਹਨ।
ਕਾਇਆ ਕੂੜ ਵਿਗਾੜ ਕਾਹੇ ਨਾਈ ਐ।
ਇਸ ਤਰ੍ਹਾਂ ਇਹ ਕਾਇਆ ਦਾ ਕਰਮ ਫਿਰ ਬਿਲਕੁਲ ਕੂੜ ਹੈ, ਵਿਗਾੜ ਹੈ, ਜਿੰਨੀ ਦੇਰ ਸੱਚ ਨਹੀਂ ਤਾਂ ਨਹਾਉਣਾ ਵਿਅਰਥ ਹੈ।
ਤਾਂ ਮੈਂ ਕਹਿਆ ਕਹਿਣ ਜਾਂ ਤੁਜੈ ਕਹਾਇਆ।
ਤਾਂ ਮਹਾਰਾਜ ਜੀ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਿਆ ਕਰ, ਜੋ ਤੇਤੋਂ ਕਰਮ ਕਰਾਉਂਦਾ ਉਹ ਆਪ ਕਰਾ ਰਿਹਾ, ਆਪ ਅੰਦਰ ਵਰਤ ਰਿਹਾ। ਇੱਕ ਚੀਜ਼ ਹੋਰ ਸਮਝੋ, ਇਕੱਲਾ ਪੂਜਾ ਪਾਠ ਜਾਂ ਨਹਾਉਣਾ ਬੰਦ ਨਹੀਂ ਕੀਤਾ ਮਹਾਰਾਜ ਨੇ, ਉਹਦੇ ਵਿਚਲਾ ਭੇਦ ਸਮਝਾਇਆ, ਉਹਦੇ ਵਿੱਚੋਂ ਮਾਣ ਹੰਕਾਰ ਨਾ ਪੈਦਾ ਹੋਵੇ। ਤੈਨੂੰ ਇੱਕ ਪੰਕਤੀ ਸਲੋਕ ਮੈਂ ਤੁਹਾਨੂੰ ਸੁਣਾ ਦਾ, ਉੱਥੇ ਮਹਾਰਾਜ ਨੇ ਕਿਹਾ ਕਿ ਉਹ ਸਭ ਕੁਝ ਉੱਨੀ ਦੇਰ ਮੈਲਾ ਹੈ ਜਿੰਨੀ ਦੇਰ ਮਾਣ ਅਹੰਕਾਰ ਆ ਰਿਹਾ ਤੇਰੇ ਅੰਦਰ। ਉਹ ਕੀਤੇ ਹੋਏ ਕਰਮ ਤੈਨੂੰ ਮੈਲੇ ਕਰ ਰਹੇ ਨੇ, ਕਿਉਂਕਿ ਤੇਰੇ ਅੰਦਰ ਅਹੰਕਾਰ ਆ ਗਿਆ, ਤੂੰ ਆਪਾ ਆਪ ਜਣਾ ਰਿਹਾ। ਜਿਸ ਦਿਨ ਤੂੰ ਆਪ ਛੱਡ ਦਿੱਤਾ, ਉੱਦਣ ਗੁਰੂ ਵਾਸਤੇ ਬਗਾਨਾ ਨਹੀਂ ਰਹੇਗਾ ਕਰਮ ਕਰਨ ਵਾਲਿਆ। ਕਰਮਾਂ ਦਾ ਹੰਕਾਰ ਨਿਕਲ ਜਾਏ, ਉਹ ਹੰਕਾਰ ਤਾਂ ਨਿਕਲਣੇ ਜੇ ਤੈਨੂੰ ਸਮਝ ਆਵੇ ਮੈਂ ਕੌਣ ਹੁੰਦਾ ਅੰਮ੍ਰਿਤਸਰ ਸਾਹਿਬ ਆਉਣ ਵਾਲਾ, ਮੇਰੀ ਕੀ ਤਾਕਤ ਹੈ, ਹਰ ਰੋਜ਼ ਹਰਿਮੰਦਰ ਸਾਹਿਬ ਦਰਸ਼ਨ ਕਰਾਂ। ਹੇ ਗੁਰੂ ਰਾਮਦਾਸ ਸਾਹਿਬ, ਤੁਸੀਂ ਤੰਦਰੁਸਤੀ ਦਿੰਦੇ ਹੋ ਤਾਂ ਕਿਰਪਾ ਕਰਕੇ ਸੱਦ ਲੈਂਦੇ ਹੋ, ਨਹੀਂ ਤੇ ਲੱਖਾਂ ਲੋਕ ਤਰਸਦੇ ਨੇ, ਸਰੀਰ ਦੀ ਤੰਦਰੁਸਤੀ ਨਹੀਂ ਆ ਨਹੀਂ ਸਕਦੇ ਇੱਥੇ। ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ। ਅੱਜ ਮਹਾਰਾਜ ਨੇ ਕਿਹਾ, ਤੇਰੇ ਅੰਦਰੋਂ ਇਹ ਮਾਣ ਨਿਕਲ ਜਾਏ, ਇਹ ਤੂੰ ਕਵੇਂ ਕਿ ਸਭ ਕੁਝ ਉਹ ਹੀ ਕਹਾ ਰਿਹਾ ਹੈ, ਫਿਰ ਕੀਤਾ ਹੋਇਆ ਕਰਮ ਨਾਮ ਅੰਮ੍ਰਿਤ ਬਣ ਜਾਏਗਾ।
ਅੰਮ੍ਰਿਤ ਹਰ ਕਾ ਨਾਮ ਮੇਰਾ ਮਨ ਪਾਇਆ।
ਫਿਰ ਉਸਦੇ ਮਨ ਨੂੰ ਵੀ ਤੂੰ ਚੰਗਾ ਲੱਗੇਗਾ, ਜਿੱਦਣ ਤੂੰ ਆਪਣਾ ਮਾਣ ਛੱਡ ਦੇਗਾ ਤੇ ਤੇਰੇ ਮਨ ਨੂੰ ਵੀ ਨਾਮ ਮਿੱਠਾ ਲੱਗੇਗਾ।
ਨਾਮ ਮਿੱਠਾ ਮਨ ਹੈ ਲਾਗਾ, ਦੁੱਖ ਡੇਰਾ ਢਾਹਿਆ।
ਦੁੱਖਾਂ ਦਾ ਡੇਰਾ ਅੰਦਰੋਂ ਖਤਮ ਹੋ ਜਾਏਗਾ ਜਦੋਂ ਨਾਮ ਮਿੱਠਾ ਲੱਗਣ ਲੱਗ ਪਿਆ। ਇਹਦਾ ਭਾਵ ਅਰਥ ਇਹ ਨਹੀਂ ਹੈ ਕਿ ਦੁੱਖ ਆਉਣੇ ਬੰਦ ਹੋ ਜਾਣੇ। ਮਹਾਰਾਜ ਨੇ ਸਾਨੂੰ ਬਿਲਕੁਲ ਹਨੇਰੇ ਵਿੱਚ ਨਹੀਂ ਰੱਖਿਆ। ਗੁਰਮੁਖਾਂ ਨੂੰ ਵੀ ਦੁੱਖ ਆਉਂਦੇ ਨੇ, ਨਾਮ ਜਪਣ ਵਾਲਿਆਂ ਨੂੰ ਵੀ ਮੁਸ਼ਕਲਾਂ ਆਉਂਦੀਆਂ ਨੇ, ਪਰ ਮਹਾਰਾਜ ਨੇ ਕਿਹਾ ਸਾਕਤਾਂ ਦੀ ਤਰ੍ਹਾਂ ਉਹ ਬੰਦੇ ਖੁਦਕੁਸ਼ੀਆਂ ਨਹੀਂ ਕਰਨਗੇ, ਸਾਕਤਾਂ ਦੀ ਤਰ੍ਹਾਂ ਰਸਤੇ ਤੋਂ ਨਹੀਂ ਭਟਕਣਗੇ। ਉਹਨਾਂ ਨੂੰ ਦੁੱਖ ਆਉਂਦਾ, ਉਹ ਦੁੱਖ ਵਿੱਚ ਵੀ ਮਿੱਠਾ ਕਰਕੇ ਨਾਮ ਜਪ ਲੈਂਦੇ ਨੇ, ਪਰਤ ਕੇ ਉਹ ਦੁੱਖਾਂ ਦਾ ਡੇਰਾ ਉਹਨਾਂ ਨੂੰ ਦੁੱਖ ਨਹੀਂ ਲੱਗਦੇ, ਉਹ ਸੁੱਖਾਂ ਵਿੱਚ ਕਨਵਰਟ ਹੋ ਜਾਂਦੇ। ਇਸ ਤਰ੍ਹਾਂ ਸਤਿਗੁਰੂ ਕਹਿੰਦੇ ਦੁੱਖਾਂ ਦਾ ਡੇਰਾ ਮੁੱਕ ਜਾਂਦਾ ਹੈ।
ਸੁਖ ਮਨ ਮਹਿ ਆਏ ਵਸਿਆ, ਜਾਮ ਤੈਂ ਫੁਰਮਾਇਆ।
ਉਦੋਂ ਸੁੱਖ ਮਨ ਹਿਰਦੇ ਵਿੱਚ ਆ ਵਸਿਆ ਜਦੋਂ ਉਹਨੇ ਹੁਕਮ ਅੰਦਰ ਵਸਾ ਦਿੱਤਾ, ਜਦੋਂ ਉਹਨੇ ਫੁਰਮਾ ਦਿੱਤਾ ਔਰ ਸਮਝ ਪੈ ਗਈ ਕਿ ਸਭ ਕੁਝ ਉਹਦੇ ਹੁਕਮ ਵਿੱਚ ਹੈ, ਫਿਰ ਕਾਹਦਾ ਮਾਣ ਕਰੋਗੇ। ਉੱਥੇ ਹਜ਼ੂਰ ਨੇ ਸਲੋਕ ਕਿਹਾ, ਗਣ ਮਿਣ ਦੇਖੋ ਮਨੈ ਮਾਹੇ। ਗਣ ਮਿਣ ਦਾ ਅਰਥ ਹੁੰਦਾ ਜੀ ਗਿਣਤੀ ਮਿਣਤੀ ਕਰਕੇ, ਹਿਸਾਬ ਲਾ ਲਿਆ ਕਰ। ਜਿਵੇਂ ਦੁਕਾਨ ਦਾ ਹਿਸਾਬ ਲਾਉਂਦਾ ਨਾ, ਕਿੰਨਾ ਵਿਕਿਆ, ਕਿੰਨਾ ਰਹਿ ਗਿਆ, ਕਿੰਨਾ ਪ੍ਰੋਫਿਟ ਹੋਇਆ, ਕਿੰਨਾ ਕਿਸੇ ਤੋਂ ਲੈਣਾ, ਇੱਦਾਂ ਕਦੇ ਆਪਣਾ ਹਿਸਾਬ ਲਾ ਲਈ ਧਰਮ ਦੇ ਕਰਮ ਦਾ। ਗਣ ਮਿਣ ਦੇਖੋ ਮਨੈ ਮਾਹੇ, ਸਰ ਪਰ ਚਲਨੋ ਲੋਕ ਆਸਨਿਤ ਤਿਆਗੀ ਐ। ਕਹਿਣ ਲੱਗੇ ਆਪਣੇ ਕਰਮਾਂ ਨੂੰ ਗਣ ਮਿਣ ਕੇ ਵੇਖ ਲਈ, ਆਸ ਸੰਸਾਰ ਦੀ ਛੱਡ। ਇਹ ਜਿਹੜੇ ਕਰਮ ਗਿਣਦੇ ਹੈ, ਕਦੇ ਗੁਰੂ ਕੋਲੋਂ ਪੁੱਛਣੇ ਲਿਖੇ ਵਿੱਚ ਕਿੰਨੇ ਪਏ ਨੇ। ਜਿਹੜੇ ਕਰਮ ਦਾ ਮਾਣ ਹੁੰਦਾ, ਜਿਹੜਾ ਕਰਮ ਦਿਖਾਵੇ ਮਾਤਰ ਕਰਦਾ ਕਿ ਮੈਨੂੰ ਜੋੜੇ ਝਾੜਦਿਆਂ ਵੇਖ ਲਿਆ ਕਿਸੇ ਨੇ, ਤੈਨੂੰ ਚਾਰ ਜਣੇ ਤੇ ਵੇਖ ਲੈਣਗੇ, ਇੱਧਰੋਂ ਕੱਟਿਆ ਜਾਏਗਾ, ਨਾਲ ਦੀ ਨਾਲ ਹੀ ਹਿਸਾਬ ਹੁੰਦਾ। ਹਜ਼ੂਰ ਨੇ ਕਿਹਾ, ਅੰਦਰੋਂ ਅਰਦਾਸ ਕਰ ਕਿ ਤੇਰੇ ਅੰਦਰ ਮਾਣ ਪੈਦਾ ਨਾ ਹੋਵੇ, ਉਹਦਾ ਹੁਕਮ ਤੈਨੂੰ ਸਮਝ ਆ ਜਾਵੇ।
ਨਦਰ ਤੁਧ ਅਰਦਾਸ ਮੇਰੀ ਜਿਨ ਆਪ ਉਪਾਇਆ।
ਹਜ਼ੂਰ ਕਹਿੰਦੇ ਅਰਦਾਸ ਕਰਿਆ ਕਰ, ਮਹਾਰਾਜ ਨਦਰ ਤੁਹਾਡੀ ਹੈ ਤੇ ਮੇਰੀ ਅਰਦਾਸ ਹੈ, ਤੁਸੀਂ ਹੀ ਮੈਨੂੰ ਪੈਦਾ ਕੀਤਾ, ਤੁਸੀਂ ਇੱਥੇ ਲਿਆਂਦਾ, ਆਪ ਕਿਰਪਾ ਕਰਕੇ ਨਾਮ ਜਪਾਓ। ਇਹ ਅਰਦਾਸ ਉਸ ਪਿਆਰੇ ਅੱਗੇ ਜਿਹਨੇ ਪੈਦਾ ਕੀਤਾ ਉਹਦੇ ਅੱਗੇ ਕਰਨੀ ਚਾਹੀਦੀ ਹੈ।
ਤਾਂ ਮੈਂ ਕਹਿਆ ਕਹਿਣ ਜਾਂ ਤੁਜੈ ਕਹਾਇਆ।
ਹੇ ਵਾਹਿਗੁਰੂ, ਆ ਰਸਨਾ ਤੋਂ ਵਾਹਿਗੁਰੂ ਵੀ ਜਿਹੜਾ ਮੈਂ ਕਹਿੰਦਾ ਇਹ ਤੁਸੀਂ ਕਹਾ ਰਹੇ ਹੋ, ਜੇ ਤੁਸੀਂ ਨਾ ਕਹਾਉਣਾ ਚਾਹੋ ਮੇਰੀ ਜਿਬਾ ਕਦੇ ਵਾਹਿਗੁਰੂ ਨਹੀਂ ਕਹਿ ਸਕਦੀ। ਇਹ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ, ਧਰਮ ਦਾ ਕਰਮ ਕਮਾਉਣ ਵਾਲਿਓ, ਜੇ ਉਹਦੀ ਨਦਰ ਹੋਵੇ ਤਾਂ ਸਿੱਖਾ ਤੇ ਤੋਂ ਜਾਪ ਹੁੰਦਾ, ਨਹੀਂ ਤੇ ਗੁਰੂ ਦਾ ਦਿੱਤਾ ਪੰਜ ਬਾਣੀਆਂ ਦਾ ਨਿਤਨੇਮ ਵੀ ਤੇਰੇ ਕੋਲ ਨਹੀਂ ਹੋ ਸਕਦਾ, ਕਿਉਂਕਿ ਜੇ ਗੁਰੂ ਚਾਹਵੇ ਤਾਂ ਤੂੰ ਕਰ ਸਕਦਾ, ਨਹੀਂ ਤੇ ਉਹ ਕਰਨ ਨਹੀਂ ਦਿੰਦਾ। ਇਹ ਮਾਣ ਨਹੀਂ ਹੈ ਇਸ ਚੀਜ਼ ਦਾ। ਹਜ਼ੂਰ ਨੇ ਕਿਹਾ ਅਰਦਾਸ ਕਰ, ਉਹ ਆਪ ਕਿਰਪਾ ਕਰਕੇ ਅਖਵਾ ਰਿਹਾ ਹੈ।
ਵਾਰੀ ਖਸਮ ਕਢਾਏ ਕਿਰਤ ਕਮਾਵਣਾ।
ਬਾਰੀ ਖਸਮ ਕਢਾਏ ਦਾ ਅਰਥ ਹੈ, ਬਾਰੀ ਮਿਲੀ ਤੈਨੂੰ ਮਾਨਸ ਦੇਹੀ ਸਰੀਰ, ਉਸ ਖਸਮ ਨੇ ਕਿਰਪਾ ਕੀਤੀ ਤੇਰੇ ਪਿਛਲੇ ਕਰਮਾਂ ਦੇ ਹਿਸਾਬ ਕਰਕੇ, ਇਹ ਤੈਨੂੰ ਮਾਨਸ ਦੇਹੀ ਬਾਰੀ ਮਿਲੀ ਹੈ, ਇਹ ਟਰਨ ਕਿਤੇ ਵਿਅਰਥ ਨਾ ਚਲੀ ਜਾਏ। ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ, ਉਸ ਵਰੀਆ ਨੂੰ ਅੱਜ ਕਿਹਾ ਬਾਰੀ। ਬਾਰੀ ਖਸਮ ਕਢਾਏ ਕਿਰਤ ਕਮਾਵਣ, ਉਹਨੇ ਕਿਰਪਾ ਕੀਤੀ ਹੈ, ਇਹ ਤੈਨੂੰ ਵਾਰੀ ਮਿਲੀ, ਵਿਅਰਥ ਨਾ ਚਲੀ ਜਾਵੇ।
ਮੰਦਾ ਕਿਸੈ ਨਾ ਆਖ ਝਗੜਾ ਪਾਵਣਾ।
ਆਖੋ ਸਤਨਾਮ ਸ੍ਰੀ। ਧਰਮ ਕਮਾਉਣ ਵਾਲਿਓ, ਇੱਕ ਬੜੀ ਕੀਮਤੀ ਗੱਲ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਹੋਰ ਸਾਡੀ ਝੋਲੀ ਪਾ ਦਿੱਤੀ। ਹਜ਼ੂਰ ਕਹਿੰਦੇ ਕਿਸੇ ਦਾ ਮੰਦਾ ਵੇਖਦਾ, ਤੂੰ ਤੇ ਵੇਖਿਆ ਹੀ ਨਹੀਂ, ਤੂੰ ਤੇ ਸੁਣਿਆ ਕਿਸੇ ਕੋਲੋਂ, ਔਰ ਸੁਣ ਕੇ ਉਹਦੀ ਨਿੰਦਿਆ ਨਾ ਕਰਿਆ ਕਰ, ਐਵੇਂ ਝਗੜੇ ਵਿੱਚ ਪੈ ਜਾਏਗਾ। ਜਿਹਨੇ ਪੈਦਾ ਕੀਤਾ ਉਹਦੇ ਹੁਕਮ ਵਿੱਚ ਮੰਦਾ ਹੋ ਰਿਹਾ, ਉਹਦੇ ਹੁਕਮ ਵਿੱਚ ਚੰਗਾ ਹੋ ਰਿਹਾ, ਔਰ ਕਰਾਉਣ ਵਾਲਾ ਵੇਖਣ ਵਾਲਾ ਕਦੇ ਨਫ਼ਰਤ ਨਹੀਂ ਕਰਦਾ, ਐਵੇਂ ਤੂੰ ਝਗੜੇ ਵਿੱਚ ਨਾ ਪੈ, ਸੰਸਾਰ ਦੀ ਨਿੰਦਿਆ ਨਾ ਕਰ, ਮੰਦੇ ਨੂੰ ਵੇਖ ਕੇ ਵੀ ਸ਼ੁਕਰ ਕਰਕੇ ਰੱਬ ਦਾ ਧਿਆਨ ਧਰਿਆ ਕਰ, ਤੈਨੂੰ ਉਹਨੇ ਬਚਾ ਕੇ ਰੱਖਿਆ, ਕਿਸੇ ਮੰਦੇ ਦੀ ਨਿੰਦਿਆ ਨਾ ਕਰ।
ਨਹਿ ਪਾਏ ਝਗੜਾ ਸਵਾਮ ਸੇਤੀ ਆਪ ਆਪ ਵਣਾਵਣਾ।
ਕਹਿੰਦੇ ਝਗੜਾ ਨਹੀਂ ਪਏਗਾ ਕੋਈ, ਦੂਜੇ ਦਾ ਮੰਦ ਕਰਮ ਨਾ ਵੇਖ, ਆਪਣਾ ਆਪ ਵੇਖ, ਤੂੰ ਕਿੱਥੇ ਖਲੋਤਾ। ਇਹਨੂੰ ਮਹਾਰਾਜ ਨੇ ਕਿਹਾ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਸਿਰ ਨੀਵਾਂ ਕਰ ਦੇਖ ਦਾ ਅਰਥ ਹੈ ਆਪਣੇ ਅੰਦਰ ਝਾਤ ਮਾਰ, ਤੂੰ ਕਿੱਥੇ ਖਲੋਤਾ, ਝਗੜਾ ਨਹੀਂ ਪਏਗਾ, ਆਪਣੇ ਆਪ ਦੀ ਪਛਾਣ ਕਰ।
ਜਿਸ ਨਾਲ ਸੰਗਤ ਕਰ ਸਰੀਕੀ ਜਾਏ ਕਿਆ ਰੂਆਵਣਾ।
ਤਾਂ ਮਹਾਰਾਜ ਜੀ ਕਹਿੰਦੇ ਜਿਸ ਉੱਤੇ ਕਿਰਪਾ ਕੀਤੀ ਉਸਨੇ ਆਪਣੀ ਸੰਗਤ ਬਖਸ਼ਿਸ਼ ਕੀਤੀ, ਉਹਦੇ ਗਲ ਇਸ ਤਰ੍ਹਾਂ ਦਾ ਝਗੜਾ ਨਹੀਂ ਪੈਂਦਾ, ਉਹ ਦੂਜਿਆਂ ਦੇ ਔਗਣ ਵੇਖ ਕੇ ਆਪ ਨਹੀਂ ਜਪਦਾ ਸੰਸਾਰ ਵਿੱਚ, ਉਹ ਆਨੰਦ ਵਿੱਚ ਰਹਿੰਦਾ, ਕਿਸੇ ਦਾ ਔਗਣ ਵੇਖ ਕੇ ਵੀ ਉਹਨੂੰ ਦਇਆ ਆਉਂਦੀ, ਅੰਦਰੋਂ ਵਿਰਾਗ ਵਿੱਚ ਚਲਿਆ ਜਾਂਦਾ, ਦਾਤਾ ਮੈਨੂੰ ਇਸ ਔਗਣ ਤੋਂ ਬਚਾ ਕੇ ਰੱਖੀ। ਇਸ ਤਰ੍ਹਾਂ ਉਹ ਕਦੇ ਕਿਸੇ ਦੀ ਨਿੰਦਿਆ ਵਿੱਚ ਕਦੇ ਨਹੀਂ ਪੈਂਦਾ।
ਜੋ ਦੇ ਸਹਿਣਾ ਮਨ ਹੈ ਕਹਿਣਾ ਆਖ ਨਾਹੀਂ ਵਾਵਣਾ।
ਸਮਝ ਆ ਜਾਂਦੀ, ਜੋ ਉਹ ਦੇ ਰਿਹਾ ਉਹੀਓ ਕੁਝ ਸੰਸਾਰ ਕਰ ਰਿਹਾ, ਜੋ ਉਹ ਕਰਾ ਰਿਹਾ, ਜੋ ਉਹ ਕਹਾ ਰਿਹਾ ਉਹੀਓ ਸੰਸਾਰ ਬੋਲ ਰਿਹਾ। ਇਸ ਤਰ੍ਹਾਂ ਉਹ ਕਦੇ ਵੀ ਝਗੜੇ ਵਿੱਚ ਨਹੀਂ ਪੈਂਦਾ, ਆਖ ਆਖ ਨਾ ਬਾਵਣਾ, ਉਸ ਪਿਆਰੇ ਦੇ ਆਨੰਦ ਵਿੱਚ ਹੀ ਉਹ ਅਰਦਾਸ ਕਰਕੇ ਟਿਕਿਆ ਰਹਿੰਦਾ ਹੈ।
ਵਾਰੀ ਖਸਮ ਕਢਾਏ ਕਿਰਤ ਕਮਾਵਨਾ।
ਬਸ ਉਹਦੇ ਆਪਣੀ ਵਾਰੀ ਦਾ ਖਿਆਲ ਰੱਖਦੇ, ਮੇਰੀ ਵਾਰੀ ਕਦੋਂ ਆਉਣੀ ਹੈ। ਦੇਖੋ ਜਦੋਂ ਪਲੇਅਰ ਖੇਡਦਾ ਤਾਂ ਉਹ ਦੂਜੇ ਵੱਲ ਧਿਆਨ ਘੱਟ ਰੱਖ ਕੇ ਆਪਣੇ ਤੇ ਸੋਚਦਾ ਮੇਰੀ ਵਾਰੀ ਕਦੋਂ ਹੈ, ਮੈਂ ਕਿਵੇਂ ਖੇਡਣਾ, ਮੈਂ ਕਿਵੇਂ ਕਰਮ ਕਰਨਾ। ਉਹ ਆਪਣੇ ਆਪ ਤੇ ਵਾਰ ਵਾਰ ਕੰਸਲਟੇਟ ਹੁੰਦਾ ਰਹਿੰਦਾ। ਇਸ ਤਰ੍ਹਾਂ ਗੁਰੂ ਨੇ ਕਿਹਾ, ਸਿੱਖਾ ਦੂਜਿਆਂ ਦੇ ਕਰਮ ਵੇਖਣ ਦੀ ਬਜਾਏ ਆਪਣੀ ਵਾਰੀ ਦਾ ਧਿਆਨ ਰੱਖ, ਤੇਰੀ ਵਾਰੀ ਕਿਤੇ ਗੱਲਾਂ ਵਿੱਚ ਲੰਘ ਨਾ ਜਾਵੇ।
ਸਭ ਉਪਾਈਆਂ ਆਪ ਆਪੇ ਨਜ਼ਰ ਕਰੇ।
ਹਜ਼ੂਰ ਕਹਿੰਦੇ ਸਭ ਕੁਝ ਉਹਨੇ ਆਪ ਪੈਦਾ ਕੀਤਾ ਹੈ, ਆਪੇ ਹੀ ਨਜ਼ਰ ਕਰ ਰਿਹਾ ਹੈ, ਉਹਦੀ ਨਜ਼ਰ ਨਾਲ ਹੀ ਇਹ ਸਭ ਕੁਝ ਚੱਲ ਰਿਹਾ ਹੈ।
ਕੌੜਾ ਕੋਈ ਨਾ ਮੰਗੇ ਮਿੱਠਾ ਸਭ ਮੰਗੇ।
ਉਹਦੀ ਨਜ਼ਰ ਵਿੱਚ ਸੰਸਾਰ ਚੱਲਦਾ ਤੇ ਕਿਹੜਾ ਬੰਦਾ ਜੀ ਜਿਹੜਾ ਕੌੜਾ ਮੰਗਦਾ, ਕਿਹੜਾ ਬੰਦਾ ਜੀ ਜਿਹੜਾ ਦੁੱਖ ਮੰਗ ਰਿਹਾ। ਸਾਰੀ ਦੁਨੀਆ ਸੁੱਖ ਮੰਗਦੀ ਹੈ ਪਰ ਦੁੱਖ ਫਿਰ ਵੀ ਉਹਦੇ ਹੁਕਮ ਵਿੱਚ ਆਉਂਦੇ ਨੇ। ਕਿਉਂ? ਉਹਨੇ ਸੰਸਾਰ ਚਲਾਉਣ ਵਾਸਤੇ ਇਹ ਬੈਲੈਂਸ ਰੱਖਿਆ ਹੋਇਆ। ਉਹਨੇ ਦੋਵੇਂ ਚੀਜ਼ਾਂ ਦਿੱਤੀਆਂ ਨੇ। ਔਰ ਮਾਫ ਕਰਿਓ, ਦੁਨੀਆਂ ਦੇ ਲੋਕ ਆਪਣੇ ਦੁੱਖਾਂ ਬਾਰੇ ਪੁੱਛਣ ਜਾਂਦੇ ਨੇ, ਕਦੋਂ ਹਟਣਗੇ ਜੀ? ਦੁਨੀਆਂ ਦੇ ਲੋਕ ਆਪਣੇ ਸੁੱਖਾਂ ਬਾਰੇ ਪੁੱਛਣ ਜਾਂਦੇ ਨੇ, ਕਦੋਂ ਆਉਣਗੇ? ਮੇਰੇ ਗੁਰੂ ਨੇ ਕਿਹਾ, ਤੈਨੂੰ ਕਿਤੇ ਭਟਕਣ ਦੀ ਲੋੜ ਨਹੀਂ, ਆਹ ਮੇਰੇ ਕੋਲ ਆਹ, ਤੈਨੂੰ ਦੁੱਖ ਸੁੱਖ ਪੁੱਛਣੇ ਨਹੀਂ ਪੈਣਗੇ। ਇੱਕੋ ਗੱਲ ਤੈਨੂੰ ਸਮਝਾ ਦਾਂਗਾ ਕਿ ਦੁੱਖ ਤੇ ਰੋਗ ਦੋਏ ਚੀਜ਼ਾਂ ਰੱਬ ਨੇ ਤੇਰੇ ਨਾਲ ਲਿਖ ਕੇ ਕੱਲੀਆਂ ਨੇ, ਕਿਸੇ ਕੋਲੋਂ ਨਹੀਂ ਮਿਟਣੀਆਂ। ਇਹ ਦੋਵੇਂ ਚੀਜ਼ਾਂ ਤੇਰੇ ਨਾਲ ਲਿਖ ਕੇ ਕੱਲੀਆਂ ਨੇ, ਦੁੱਖ ਵੀ ਤੇ ਸੁੱਖ ਵੀ ਤੇਰੇ ਨਾਲ ਲਿਖੇ ਹੋਏ ਨੇ, ਤੈਨੂੰ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ। ਜੋ ਤੂੰ ਕਰਮ ਕਰ ਰਿਹਾ ਤੇਰੀ ਬਿਲਕਣਾ ਹਟ ਜਾਏਗੀ ਜਦੋਂ ਗੁਰੂ ਸਮਝਾਏਗਾ। ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ। ਲਿਖਿਆ ਕੀ ਹੈ? ਦੁੱਖ ਸੁੱਖ ਪ੍ਰਭ ਦੇਵਣ ਹਾਰ ਅਵਰ ਤਿਆਗ ਤੂੰ ਤਿਸੈ ਚਿਤਾਰ। ਦੁੱਖਾਂ ਸੁੱਖਾਂ ਦਾ ਝਗੜਾ ਛੱਡ ਕੇ ਉਹਨੂੰ ਧਿਆਨ ਧਰਕੇ ਜਪਿਆ ਕਰ। ਹਜ਼ੂਰ ਕਹਿੰਦੇ ਸਾਰੀ ਦੁਨੀਆ ਮਿੱਠਾ ਹੀ ਮੰਗਦੀ ਹੈ।
ਸਭ ਕੋਈ ਮਿੱਠਾ ਮੰਗ ਦੇਖ ਖਸਮ ਭਾਵੈ ਸੋ ਕਰੇ।
ਸਾਰੀ ਦੁਨੀਆ ਮੰਗ ਕੇ ਦੇਖ ਰਹੀ ਹੈ ਸੁੱਖ ਮਿਲਣ ਸੁੱਖ ਮਿਲਣ, ਪਰ ਮਹਾਰਾਜ ਕਹਿੰਦੇ ਜੋ ਖਸਮ ਨੂੰ ਪਾਉਂਦਾ ਉਹ ਆਪਣੀ ਮਰਜ਼ੀ ਕਰਦਾ। ਏਦਾਂ ਤੇ ਸਾਰੀ ਦੁਨੀਆ ਸੁੱਖ ਹੀ ਮੰਗੇਗੀ, ਸਾਰੀ ਦੁਨੀਆ ਲਾਭ ਮੰਗੇਗੀ। ਕਰਤੇ ਪੁਰਖ ਨੇ ਸੰਸਾਰ ਚਲਾਉਣੇ, ਦੁੱਖ ਦੇ ਕੇ ਉਹ ਅੰਦਰ ਨਾਮ ਜਪਾ ਦਿੰਦਾ ਹੈ।
ਇਛ ਪੁੰਨ ਦਾਨ ਅਨੇਕ ਕਰਨੀ ਨਾਮ ਤੁਲਨਾ ਸਮਸਰੇ।
ਤਾਂ ਮਹਾਰਾਜ ਕਹਿੰਦੇ ਤੈਨੂੰ ਤੂੰ ਦਾਨ ਵੀ ਕਰੇ ਪੁੰਨ ਵੀ ਕਰੇ ਅਨੇਕ ਕਰਮ ਵੀ ਕਰੇ ਪਰ ਨਾਮ ਦੇ ਬਰਾਬਰ ਨਹੀਂ ਹੋ ਸਕਦੇ, ਤੈਨੂੰ ਨਾਮ ਜਪਣਾ ਪੈਣਾ। ਇਹ ਸਾਰੇ ਕਰਮ ਜਦੋਂ ਲਿਖਾ ਹੋਏਗਾ ਉਦੋਂ ਧਰਮਰਾਜ ਇੱਕੋ ਹੀ ਗੱਲ ਕਹੇਗਾ, ਅਵਰ ਕਰਤੂਤ ਸਗਲੀ ਜਮ ਡੰਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮੰਨ। ਇਹ ਸਭ ਕੁਝ ਪੁੰਨ ਦਾਨ ਅਨੇਕ ਕਰਮ ਨਾਮ ਦੇ ਬਰਾਬਰ ਨਹੀਂ, ਨਾਮ ਜਪਿਆ ਕਰ, ਕੀਤੇ ਹੋਏ ਕਰਮ ਵੀ ਨਾਲ ਸਫਲ ਹੋਣਗੇ।
ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ।
ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਲਿਖ ਦਿੱਤਾ, ਜਿਨ੍ਹਾਂ ਦੇ ਭਾਗ ਜਗਾ ਦਿੱਤੇ, ਉਹਨਾਂ ਦੇ ਕੀਤੇ ਕਰਮ ਵੀ ਸਫਲ। ਤਾਂ ਮਹਾਰਾਜ ਕਹਿੰਦੇ ਇਹ ਧੁਰ ਤੋਂ ਕਿਰਪਾ ਬਖਸ਼ਿਸ਼ ਹੋਈ। ਇਸ ਤਰ੍ਹਾਂ ਉਹਦੇ ਅੱਗੇ ਅਰਦਾਸ ਕਰ, ਉਹਨੇ ਤੈਨੂੰ ਪੈਦਾ ਕੀਤਾ ਉਹ ਨਦਰ ਬਣਾਈ ਰੱਖੇ।
ਸਭ ਉਪਾਈਆਂ ਆਪ ਆਪੇ ਨਜ਼ਰ ਕਰੇ।
ਸਭ ਕੁਝ ਉਹਨੇ ਆਪ ਪੈਦਾ ਕੀਤਾ, ਆਪ ਹੀ ਨਜ਼ਰ ਕਰੇ। ਉਹਦੇ ਅੱਗੇ ਅਰਦਾਸ ਕਰ, ਕਰਮ ਸਫਲ ਹੋ ਜਾਣਗੇ, ਨਾਲ ਨਾਮ ਜਪਿਆ ਕਰ। ਬਨਾਰਸੀ ਤਪ ਕਰੇ, ਉਲਟ ਤੀਰਥ ਮਰੇ, ਅਗਨ ਦਹੈ ਕਾਇਆ ਕਲਪ ਕੀਜੈ, ਅਸਮੇਧ ਜਗ ਕੀਜੈ, ਸੋਨਾ ਗਰਭਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੂਜੈ, ਕੋਟ ਜੋ ਤੀਰਥ ਕਰੇ ਤਨ ਜੋ ਹਵਾਲੇ ਗਾਰੇ। ਉੱਥੇ ਮਹਾਰਾਜ ਕਹਿੰਦੇ ਰਾਮ ਨਾਮ ਸਰ ਤਉ ਨਾ ਪੂਜੈ, ਗੰਗਾ ਜੋ ਗੋਦਾਵਰ ਜਾਈਐ, ਕੁੰਭ ਜੋ ਕੇਦਾਰ ਨਾਈਐ, ਗੋਮਤੀ ਸਹਿਸ ਗਉ ਦਾਨ ਕੀਜੈ, ਰਾਮ ਨਾਮ ਸਰ ਤਉ ਨਾ ਪੂਜੈ। ਰੱਬ ਦੇ ਨਾਮ ਦੇ ਬਰਾਬਰ ਨਹੀਂ। ਮਹਾਰਾਜ ਫਿਰ ਅਸੀਂ ਕਰਨਾ ਕੀ? ਕਹਿੰਦੇ ਇੱਕੋ ਕੰਮ ਕਰ, ਕਪਟ ਛੱਡ ਦਿਆ ਕਰ, ਮੈਲ ਛੱਡ ਦੇ, ਕਿਸੇ ਨਾਲ ਬੈਰ ਤੇ ਈਰਖਾ ਛੱਡ, ਚਿੱਤ ਜੋੜ ਕੇ ਨਾਮ ਜਪ, ਸਤਨਾਮ ਸ੍ਰੀ ਵਾਹਿਗੁਰੂ। ਇੱਕੋ ਗੱਲ ਕਈ ਦੁਹਰਾਇਓ, ਛੋਡ ਛੋਡ ਰੇ ਪਾਖੰਡੀ ਮਨ ਕਪਟ ਨਾ ਕੀਜੈ, ਛੋਡ ਛੋਡ ਰੇ ਪਾਖੰਡੀ ਮਨ ਕਪਟ ਨਾ ਕੀਜੈ, ਛੋਡ ਛੋਡ ਰੇ ਪਾਖੰਡੀ ਕਪਟ ਨਾ,
छोड छोड रे पखंडी मन हर का नाम नित नित लीजे 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 हर का नाम नित नित बस पखंड ते कपट छड के ओदा नाम जप फिर सारे कर्म किते हुए परवान ने सतगुरु गुरु ग्रंथ साहिब महाराज धन गुरु रामदास साहिब जी नदर करन तुहाडियां हाजरियां प्रवान होण भुल्लां चुक्कां दी खिमा बख्शणी इन्नियां बेनतियां प्रवान करनियां। समूह सिंह साहिब जी का धनवाद है जो सतगुरु गुरु रामदास महाराज जी की बख्शिश नाल सतगुरु इस स्थान तो सेवा लेंदे हन। समूह प्रबंधकां का धनवाद, सिंह साहिब जी का धनवाद। बड़े प्यार नाल शब्द पढ़िया, आओ आखरी पंक्तियां दा जाप करके समाप्ति करिए जी।
नानका जिन नाम मिलिया कर्म हुआ तोर कदे सब उपायन आप आपे नदर करे।
वाहिगुरु जी का खालसा, वाहिगुरु जी की फतेह।